राजपिता ब्रह्मेरे मोहे निर्गुण सगुण तेरे राजपिता ब्रह्मेरे मोहे निर्गुण सगुण तेरे ਸਾਵਗੁਣ ਤੇਰੇ ਪੰਚ ਬਖਾਦੀ ਏਕ ਗਰੀਬਾ ਰਾਖੋ ਰਾਖਨਹਾਰੇ ਅਵਰ ਪੰਚ ਹਾਂ ਏਕ ਜਨਾ ਕਿਉਂ ਲੂਟੈ ਕਾਰੋਬਾਰ ਮਨਾ ਮਾਰੈ ਲੂਟੈ ਨੀਤ ਨੀਤ ਕਿਸੇ ਆਗੇ ਕਰੀ ਪੁਕਾਰ ਜਨਾ ਪੰਚ ਬਖਾਦੀ ਗਰੀਬਾ ਰਾਖੋ ਰਾਖਣ ਹਾਰੇ ਖੇਦ ਕਰਨ ਯਾਰ ਬਹੁਤ ਸੰਤਾਗ ਆਇਓ ਸ਼ਰਨ ਤੁਹਾਰੇ ਕਰ ਕਰ ਹਾਰਿਓ ਅਣਕ ਬਹੁ ਪਾਂਤੀ ਛੋਡਾ ਕਤੋਂ ਨਾਹੀ ਇੱਕ ਬਾਤ ਸੁਣਤਾ ਕੀ ਓਟਾ ਸਾਧ ਸੰਗਤ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿੰਨ ਤੇ ਧੀਰਜ ਪਾਇਆ ਸੰਤੀ ਮੰਤ ਦਿਓ ਮਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲੀਏ ਹੋਏ ਮਹਾਂ ਵਿਖਾਦੀ ਸਹਿਜ ਸਹੇਲੀ ਬਾਣੀ ਕਉ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪ੍ਰਭ ਨਿਰਵਾਣੀ ਰਾਖਪਿਤਾ ਪ੍ਰਭ ਮੇਰੇ ਜੀ ਮੋਹੇ ਨਿਰਗੁਣ ਸਗੁਣ ਤੇਰੇ ਰਾਖਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਗੁਣ ਤੇਰੇ
ਮੇਰੇ ਜੀ ਮੋਹੇ ਨਿਰਗੁਣ ਸਗੁਣ ਤੇਰੇ प्रेमी कमांकारां दी नाम परवाह करदे हुए सतगुरु दी हजूरी च पहुंचे हां। आपने सतगुरु नूं शरदा दे नाल नमस्कार करन तों बाद बीबियां बीबियां आले पासे बैठो, भाई भाइयां आले पासे बैठो, जिथे जगह मिलती है प्रेम नाल बैठ जाओ। जदा जगह नाल अपना कोई संबंध नहीं है, आपा तो अपने गुरु की हजूरी च पहुंचे हाँ, पहुंचे गागे वास्ते हाँ। जड़ा जीव विछड़ गया ना परमेश्वर तो गलती करके, इंसान गलती करता लेंदा पर मगरों फिर पछतांदा हुंदा। ताई दस्या ना जेड़ा करतब करदा सियाणा विचारवान पहला उसनू पहला सोचदा हुंदा वी आया फल की निकलेगा। आ इसने फिर बेनती करी परमेश्वर दे अगे, महाराज गलती हो गई, कृपा करो। गुरु फिर भी दयालु है, जीव कदे दयालु नहीं होवेगा। गुरमुखो जीव ता खुद गर्ज है, खुद गर्ज अपने ते खुश होवेगा, दुए नूं देख के कदे खुश नहीं होवेगा। ओ तां इक्को इक है निराकार वाहिगुरु, जां सरगुण सतगुरु हुंदा। निर्गुण और सरगुण दे विच कोई फर्क नहीं हुंदा है। और इस तरह दे नाल महापुर महाराज शेर भी दयालु हुंदे ने। परमेश्वर ने सोचा वी है तां मेरा ही पुत्र है इह, खैर गलती इहदे कोलों हो गई। कहण लग्या परमेश्वर आया जी, तैनू इक मैं चांस देवांगा अपने च मिलण दा, तैनू इक मौका देवांगा, तू उस वसीले द्वारा मैनू मिल जा। दसो जी वह वसीला कौन है? 84 लख जून बनाई है परमेश्वर ने। जिहड़ा इंसान है ना इंसान, ये खुला दरवाजा दस्या इसने। कह लगा मैं तेनू मनुखा दे दवांगा, तू ओहदे संबंध करके मेरे च अभेद हो जाई, जा तेरी गलती माफ हो जाएगी। जिहड़ा इह तरजुनिया दे विच भटकदा फिरदा है, इन्हां तों वी तेरा छुटकारा हो जाएगा। ਹੁਣ ਜਿਹੜੀ ਮਨੁੱਖਾਂ ਦੇ ਆ ਉਹ ਜਿਹੜੀ ਵਿਛੜੀ ਹੋਈ ਰੂਹ ਜਿਹਨੂੰ ਸੋਲ ਕਹਿੰਦੇ ਨੇ ਉਹ ਇਨਸਾਨ ਦੇ ਜਾਮੇ ਦੇ ਵਿੱਚ ਆਈ ਹੋਈ ਹੈ ਤਾਂ ਉਹ ਹੋਰ ਜੂਨੀਆਂ ਚ ਵੀ ਪਰ ਉੱਥੇ ਗੇਟ ਬੰਦ ਨੇ ਜੇ ਬਾਹਰ ਨਿਕਲਣਾ ਹੋਵੇ ਤਾਂ ਖੁੱਲੇ ਦਰਵਾਜ਼ੇ ਤਾਂ ਹੀ ਬਾਹਰ ਨਿਕਲ ਸਕਦੇ ਹਾਂ ਆਪਾਂ ਆਹੋ ਜੇ ਤਾਂ ਗੁਰੂ ਵਾਲੇ ਬਣ ਕੇ ਜੋ ਨਿਰਾਕਾਰ ਵਾਹਿਗੁਰੂ ਆ ਉਹਦੇ ਚ ਆਪਾਂ ਭੇਦ ਹੋ ਗਏ ਤਾਂ ਸਮਝੋ ਮਨੁੱਖਾਂ ਦੇ ਧਾਰੀ ਹੋਈ ਸਫਲੀ ਹੋ ਗਈ। ਇਹ ਜਿਹੜਾ ਜੀਵ ਭੜਕਦਾ ਫਿਰਦਾ ਨਾ ਇਹ ਵਿਸਰਾਮ ਨੂੰ ਪ੍ਰਾਪਤ ਹੋ ਜਾਵੇਗਾ, ਵਰਨਾ ਨਹੀਂ ਆ ਜਿਹੜਾ ਸਫ਼ਰ ਪਿਆ ਹੋਇਆ ਜੂਨੀਆਂ ਦਾ ਖਬਰ ਨਹੀਂ ਕੱਦਾ ਕੁ ਪਿਆ ਹੋਇਆ। ਇਸ ਨੂੰ ਜਾਣਦਾ ਕੌਣ ਹੈ ਸਫ਼ਰ ਨੂੰ? ਸਰਵਗ ਗੁਰੂ ਜਾਣੇਗਾ ਗੁਰਮੁਖੋ। ਸਾਡਾ ਗੁਰੂ ਕੌਣ ਹੈ ਹੁਣ? ਸਾਡਾ ਗੁਰੂ ਹੈ ਗੁਰਬਾਣੀ। ਸਾਡਾ ਗੁਰੂ ਦੱਸਦਾ ਹੁਣ ਆਪਾਂ ਕੀ ਕਹਿੰਦਾ, ਫਿਰ ਤੋਂ ਬਹੁਤੇ ਯੁੱਗ ਹਾਰਿਓ ਮਾਨੁਸ਼ ਦੇ ਲਹੀ ਆਏ ਜੀਵ ਆਏ ਰੂਹ ਹੈ ਸੋਲ। ਬਹੁਤ ਯੁੱਗ ਹੋ ਗਏ ਤੈਨੂੰ ਭੜਕਦੀ ਫਿਰਦੀ ਨੂੰ, ਆਪ ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਇਹ ਤੈਨੂੰ ਕਾਹਦੇ ਵਾਸਤੇ ਪ੍ਰਾਪਤ ਹੋਈ ਆ? ਨੱਚਣ ਟੱਪਣ ਵਾਸਤੇ ਜਾਂ ਪਦਾਰਥ ਕਮਾਉਣ ਵਾਸਤੇ ਜਾਂ ਦੁਨੀਆਂ ਦੀਆਂ ਚੌਧਰਾਂ ਲੈਣ ਵਾਸਤੇ? ਸਾਡਾ ਗੁਰੂ ਨਹੀਂ ਇਹ ਕਹਿੰਦਾ। ਸਾਡਾ ਗੁਰੂ ਕਹਿੰਦਾ ਤੈਨੂੰ ਤਾਂ ਇਹ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲੀ ਹੈ, ਜੇ ਨਹੀਂ ਮਿਲੇਗਾ ਐ ਜੀਵ, ਜੇ ਤੂੰ ਸਰੀਰ ਦੇ ਸੰਬੰਧ ਕਰਕੇ ਮੈਨੂੰ ਨਹੀਂ ਮਿਲੇਗਾ ਨਾ, ਫਿਰ ਉਹੀ ਗੇੜਾ ਚੱਕਰ ਫਿਰ ਉਹੀ ਤੈਨੂੰ ਪੈ ਜਾਵੇਗਾ। ਫਿਰ ਤੋਂ ਬਹੁਤੇ ਯੁੱਗ ਹਾਰਿਓ, ਯੁੱਗ ਤਾਂ ਚਾਰ ਹੀ ਨੇ ਸਾਰੇ। ਹੁਣ ਗੁਰੂ ਸਾਹਿਬ ਨੇ ਇੱਥੇ ਲਿਖਿਆ ਬਹੁਤ ਯੁੱਗਾਂ ਦਾ ਫਿਰਦਾ ਹੈ ਜਿਹੜਾ ਜੀਵ ਹੈ ਭੜਕਦਾ। ਚਾਰ ਯੁੱਗ ਨੇ ਜਿਵੇਂ ਹਰਟ ਦੀਆਂ ਟਿੰਡਾਂ ਹੁੰਦੀਆਂ ਨੇ ਨਾ, ਹਰਟ ਦੀਆਂ ਬੈਡ ਨਾਲ ਲਿੰਕ ਹੁੰਦਾ ਉਹਨਾਂ ਦਾ। ਇਹ ਜਿਹੜਾ ਤਿੰਨਾਂ ਗੁਣਾਂ ਦਾ ਲਿੰਕ ਹੈ ਨਾ, ਇਹ ਗੇੜਾ ਬੰਨਿਆ ਹੋਇਆ। ਚਾਰ ਯੁੱਗ ਨੇ, ਯੁੱਗ ਬਦਲੀ ਜਾਂਦੇ ਨੇ, ਜਾਂ ਚੌਥਾ ਯੁੱਗ ਆ ਜਾਵੇਗਾ ਫਿਰ ਸੱਤ ਯੁੱਗ ਲੱਗ ਜਾਵੇਗਾ। ਇਹ ਗੇੜਾ ਇਸ ਤਰ੍ਹਾਂ ਦਾ ਬੰਨਿਆ ਹੋਇਆ, ਜ਼ਿਆਦੇ ਗੇੜੇ ਤੋਂ ਬਾਹਰ ਨਿਕਲ ਜਾਵੇਗਾ, ਜਿਹਨੂੰ ਤੁਰਿਆ ਪਦ ਕਹਿੰਦੇ ਨੇ ਚੌਥਾ ਪਦ, ਉਹਦੇ ਵਿੱਚ ਚਲਿਆ ਜਾਵੇਗਾ। ਸਮਝ ਇਹ ਜੰਮਣ ਵਰਨ ਸੇ ਰਹਿਤ ਹੋ ਗਿਆ, ਵਰਨਾ ਇਸ ਚੱਕਰ ਦੇ ਵਿੱਚ ਫਿਰੀ ਜਾਵੇਗਾ। ਫਿਰ ਤੋਂ ਬਹੁਤੇ ਯੁੱਗ ਹਾਰਿਓ ਮਾਨੁਸ਼ ਦੇ ਲਹੀ। ਨਾਨਕ ਕਹੇ ਤੋਂ ਮਿਲਣ ਕੀ ਵਰੀਆ, ਆਪਣਾ ਗੁਰੂ ਕਹਿੰਦਾ ਹੈ ਜੀਵ ਤੂੰ ਕਿਉਂ ਨੀ ਪਰਮੇਸ਼ਰ ਦਾ ਸਿਮਰਨ ਕਰਦਾ, ਕਿਉਂ ਨੀ ਨਾਮ ਦਾ ਅਭਿਆਸ ਕਰਦਾ? ਨਾਨਕ ਕਹੇ ਤੋਂ ਮਿਲਣ ਕੀ ਵਰੀਆ ਸਿਮਰਤ ਕਹਾ ਨਹੀਂ, ਤੂੰ ਪਰਮੇਸ਼ਰ ਦੀ ਬੰਦਗੀ ਕਰ, ਗ੍ਰਸਤ ਦੇ ਵਿੱਚ ਰਹਿ, ਹੱਕ ਦੀ ਕਿਰਤ ਕਰ, ਦਸਵੰਧ ਗੁਰੂ ਲੇਖੇ ਕੱਢ, ਤੇ ਫਿਰ ਤੂੰ ਇਸ ਗੇੜੇ ਤੋਂ ਬਰੀ ਹੋ ਸਕਦਾ, ਵਰਨਾ ਬਹੁਤ ਮੁਸ਼ਕਲ ਹੈ। ਹਾਏ ਤਾਂ ਗੱਲਾਂ ਹੀ ਕੁਛ ਨੀ ਆ, ਉਰਲੀਆਂ ਚੌਧਰਾਂ ਛੌਧਰਾਂ ਜੀਆਂ। ਚਾਹੇ ਤੂੰ ਸੱਤਾਂ ਵਲਾਇਤਾਂ ਦਾ ਬਾਦਸ਼ਾਹ ਬਣ ਜਾ, ਜਦ ਤੇਰੇ ਸਰੀਰ ਚੋਂ ਇਹ ਰੂਹ ਨਿਕਲ ਗਈ, ਜਦ ਇਹ ਸੋਲ ਨਿਕਲ ਗਿਆ ਵਿੱਚੋਂ, ਤਾਂ ਫਿਰ ਉਹ ਕਰਮਾਂ ਦੇ ਅਨੁਸਾਰ ਉਹ ਭੜਕਦਾ ਫਿਰੇਗਾ ਗੁਰਮੁਖੋ। ਆਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ। ਪਰਮੇਸ਼ੁਰ ਨੇ ਮਿਲਣ ਦਾ ਉਪਾਅ ਕਰਨਾ ਚਾਹੀਦਾ। ਉਪਾਅ ਕੀ ਹੈ? ਉਪਾਅ ਵੀ ਗੁਰੂ ਜੀ ਦੱਸੇਗਾ। ਹਰ ਇੱਕ ਮਤ ਦੇ ਵਿੱਚ ਦੱਸਿਆ ਵੀ ਪਹਿਲਾਂ ਗੁਰੂ ਵਾਲਾ ਬਣਨਾ ਚਾਹੀਦਾ, ਗੁਰੂ ਵਾਲਾ। ਜ਼ਿਆਦਾ ਗੁਰੂ ਵਾਲਾ ਬਣੇਗਾ, ਗੁਰੂ ਇਸ ਨੂੰ ਫਿਰ ਸ਼ਬਦ ਨਾਲ ਜੋੜੇਗਾ। ਸ਼ਹਿਰ ਦੇ ਵਿੱਚ ਜੇ ਕਿਸੇ ਨੂੰ ਮਿਲਣਾ ਹੋਵੇ ਤਾਂ ਫਿਰ ਪਹਿਲਾਂ ਉਸਦਾ ਨਾਮ ਯਾਦ ਕਰਨਾ ਪਵੇਗਾ। ਜੇ ਨਾਮ ਯਾਦ ਹੈ ਤਾਂ ਉਸਨੂੰ ਮਿਲੇਗਾ, ਵਰਨਾ ਨਹੀਂ ਮਿਲਣਾ। ਜਿਹਨੇ ਪਰਮੇਸ਼ੁਰ ਨੂੰ ਮਿਲਣਾ ਉਹ ਪਹਿਲਾਂ ਨਾਮ ਨਾਲ ਪਿਆਰ ਕਰੇ, ਉਸਦੇ ਨਾਲ ਨਾਮ ਦਾ ਅਭਿਆਸ ਕਰੇ, ਉਹਨੂੰ ਯਾਦ ਕਰੇ, ਫਿਰ ਪਰਮੇਸ਼ੁਰ ਅੱਗੇ ਮਿਲੇਗਾ, ਵਰਨਾ ਨਹੀਂ ਮਿਲਣਾ। ਆਹ ਆਪਣਾ ਜਿਹੜਾ ਪ੍ਰਸੰਗ ਚੱਲਦਾ, ਨਗੋਰਾ ਆਦਮੀ ਹੈ ਜਿਹੜਾ ਗੁਰੂ ਵਾਲਾ ਨਹੀਂ ਬਣਿਆ, ਉਹ ਕਦੇ ਪਰਮੇਸ਼ੁਰ ਨੂੰ ਨਹੀਂ ਮਿਲ ਸਕਦਾ। ਔਰ ਇਸ 'ਤੇ ਆਪਣੀ ਵਿਚਾਰ ਹੈ, ਜਦ ਗੁਰੂ ਵਾਲਾ ਬਣ ਜਾਏਗਾ ਫਿਰ ਗੁਰੂ ਵਾਲੇ ਦੀ ਬਾਬਤ ਆਪਾਂ ਵਿਚਾਰ ਕਰਾਂਗੇ ਵੀ ਗੁਰੂ ਵਾਲਾ ਬਣ ਕੇ ਫਿਰ ਉਹਨੂੰ ਕੀ ਕਰਨਾ ਚਾਹੀਦਾ। ਆਪ ਤੋਂ ਨਗੁਰੇ ਦੀ ਬਾਤ ਬਾਬਤ ਦੱਸਿਆ ਵੀ ਨਗੁਰੇ ਆਦਮੀ ਨੂੰ ਕਦੇ ਮਨੁੱਖਾਂ ਦੇ ਨਹੀਂ ਮਿਲੇਗੀ। ਆਓ ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਥਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਬੋਲੋ, ਪੜੋ ਪ੍ਰੇਮ ਦੇ ਨਾਲ।
ਬਿਨਾਂ ਗੁਰਾਂ ਤੋਂ ਮੁਕਤ ਨਾ ਹੋਵੇ, ਪੁੱਛੋ ਵਰਮੇ ਨਾਰਦੇ ਨੂੰ। ਬਿਨਾਂ ਗੁਰਾਂ ਤੋਂ ਮੁਕਤ ਨਾ ਹੋਵੇ, ਪੁੱਛੋ ਵਰਮੇ ਨਾਰਦੇ ਨੂੰ। Yeah.
ਗੁਰੂ ਤੇ ਅੱਜ ਤਾਈ ਕੋਈ ਮੁਕਤ ਹੋਇਆ ਨੀ। ਹਰ ਇੱਕ ਮਤ ਦੇ ਵਿੱਚ ਅਮਰਦਾਸ ਜੀ ਗੰਗਾ ਦੀ ਯਾਤਰਾ ਕਰਦੇ ਸਨ, ਮਿਸ ਜੋਸਤੀ ਦਾ ਮਿਲਾਪ ਹੋਇਆ। ਉਸਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ? ਉਹ ਕਹਿੰਦਾ ਗੁਰੂ ਤਾਂ ਮੈਂ ਜਾਣਦਾ ਨੀ ਕੌਣ ਹੁੰਦਾ। ਕਹਿਣ ਲੱਗਾ ਬਜ਼ੁਰਗੋ, ਫੇਰ ਤੁਹਾਡੀ ਦਾ ਜਿਹੜੀ ਉਮਰ ਹੈ ਉਹ ਤਾਂ ਪਿਛਲਾ ਸਭ ਕੁਛ ਸੁਣਤਾ ਕਿਨਾਰੇ ਤੇ ਆ ਗਈ, ਇਦੋਂ ਅੱਗੇ ਤਾਂ ਕੋਈ ਉਮਰ ਨਹੀਂ, ਮੌਤ ਆਵੇਗੀ ਹੁਣ। ਠੀਕ ਹੈ ਤੁਹਾਡਾ ਸ਼ਿਸ਼ਟਾਚਾਰ ਹੈ, ਇਹ ਤਾਂ ਪੁੰਨ ਨੇ ਸ਼ੀਨ ਹੋ ਜਾਣਗੇ। ਜਿਸ ਵਾਸਤੇ ਮਨੁੱਖਾਂ ਦੇ ਮਿਲੀ ਤੀ ਉਹ ਤਾਂ ਕਾਰਜ ਰਾਸ ਨਹੀਂ ਆਉਣਾ ਤੁਹਾਡਾ। ਇਸ ਤਰ੍ਹਾਂ ਦੇ ਜਿਹੜੇ ਬਚਨ ਸਨ ਉਸ ਪਾਮਿਸ਼ਟ ਜੋਸ਼ਤੀ ਦੇ, ਉਹ ਨਰਮ ਹਿਰਦਾ ਗੁਰਮੁਖੋ ਕਾ ਕਰਕੇ ਬਾਸਰ ਕੇ ਆ ਗਏ। ਜਿਹਨੂੰ ਲੱਗੀ ਹੁੰਦੀ ਆ ਗੁਰਮੁਖੋ ਉਹੀ ਜਾਣਦਾ, ਦੂਏ ਨੂੰ ਕੀ ਪਤਾ। ਪੜੋ ਪ੍ਰੇਮ ਦੇ ਨਾਲ।
ਜਿਸ ਤਨ ਲੱਗੀਆਂ ਸੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ। ਜਿਸ ਤਨ ਲੱਗੀਆਂ ਸੋਈ ਹੋਈ ਤਨ ਜਾਣੇ, ਕਿਸੇ ਦੀ ਲੱਗੀ ਕੌਣ ਜਾਣਦਾ।
ਜੀ ਦੇ ਮਨ ਨੂੰ ਕਾਹਦੀ ਤੜਫ ਲੱਗੀ ਹੈ ਪਰਮੇਸ਼ਰ ਦੇ ਮਿਲਣ ਦੀ ਔਰ ਗੁਰੂ ਲੱਭਣ ਦੀ, ਆਪਾਂ ਨੂੰ ਕਾਹਦੀ ਲੱਗੀ ਹੋਈ ਹੈ ਤੜਫ ਪਦਾਰਥਾਂ ਦੀ, ਪੁੱਤਰਾਂ ਧੀਆਂ ਦੀ, ਵਡਿਆਈਆਂ ਦੀ। ਔਰ ਇਸੇ ਤਰ੍ਹਾਂ ਧਰੂਨ ਤੇ ਫਰੀਦ ਜੀ, ਉਹਨਾਂ ਨੂੰ ਤੜਫ ਲਾਈ ਉਸਦੀ ਮਾਤਾ ਨੇ, ਪੁੱਤਰ ਤੈਨੂੰ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਤੂੰ ਖੁਦਾਮੰਦ ਕਰੀਮ ਨੂੰ ਪ੍ਰਾਪਤ ਕਰ, ਮਿਲਣ ਦਾ ਸਾਧਨ ਸ਼ੁਰੂ ਕਰ ਦਿੱਤਾ ਸਮੇਂ ਅਨੁਸਾਰ। ਪਿਛਲਿਆਂ ਸਮਿਆਂ ਦੇ ਵਿੱਚ ਲੋਕ ਜੰਗਲਾਂ ਦੇ ਵਿੱਚ ਜਾ ਕੇ ਤਪੱਸਿਆ ਕਰਦੇ ਹੁੰਦੇ ਸਨ, ਜੈਸੇ ਗੋਪੀ ਚੰਦ ਚੱਕਰਵਰਤੀ ਰਾਜਾ ਸੀ, ਉਸਦੀ ਮਾਤਾ ਨੂੰ ਇਹ ਗਿਆਨ ਸਹੀ ਵੀ ਮਨੁੱਖਾਂ ਦੇ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲੀ ਹੈ, ਤਾਂ ਫਿਰ ਮਹਿਲਾਂ ਦੇ ਵਿੱਚ ਗੋਪੀ ਚੰਦ ਰਾਜਾ ਪ੍ਰਸ਼ਾਦ ਪਾਣੀ ਛਕਣ ਵਾਸਤੇ ਆਇਆ, ਉਸਦੀ ਮਾਤਾ ਕੋਲ ਬੈਠੀ ਹੈ, ਪ੍ਰਸ਼ਾਦਾ ਛਕਣ ਤੋਂ ਮਾਤਾ ਕਹਿਣਗੀ, ਪੁੱਤਰ ਮੈਂ ਤੈਨੂੰ ਇੱਕ ਗੱਲ ਕਹਿਣਾ ਚਾਹੁੰਦੀ ਹਾਂ। ਗੋਪੀ ਚੰਦ ਕਹਿੰਦਾ, ਮਾਤਾ ਮੇਰੇ ਭਲੇ ਦੀ ਕਹੇਗੀ, ਤੂੰ ਸ਼ੁਭ ਚਿੰਤਕ, ਸਭ ਤੋਂ ਮਾਤਾ ਪਿਤਾ ਹੁੰਦਾ ਬੱਚੇ ਦਾ। ਕਹਿਣ ਲੱਗੀ, ਤੂੰ ਚੱਕਰਵਰਤੀ ਰਾਜਾ? ਕਹਿੰਦਾ, ਹਾਂ ਮਾਤਾ, ਬਜ਼ੁਰਗਾਂ ਦੀ ਕਿਰਪਾ ਹੈ, ਪੁੰਨਾਂ ਦਾ ਫਲ, ਮੈਂ ਤੁਹਾਡੇ ਘਰ ਆ ਕੇ ਜਨਮ ਲੈ ਕੇ ਚੱਕਰਵਰਤੀ ਰਾਜਾ ਬਣ ਗਿਆ। ਕਹਿੰਦੇ, ਠੀਕ ਹੈ, ਚੱਕਰਵਰਤੀ ਰਾਜਾ ਤਾਂ ਤੂੰ ਬਣ ਗਿਆ, ਅੱਗੇ ਵੀ ਤੈਨੂੰ ਕੋਈ ਗਿਆਨ ਹੈ? ਅੱਗੇ ਦਾ ਕਹਿੰਦਾ, ਮੈਨੂੰ ਪਤਾ ਨਹੀਂ ਹੈ। ਮਾਤਾ ਕਹਿਣ ਲੱਗੀ, ਆਏ ਪੁੱਤਰ, ਰਾਜਾ ਤਾਂ ਤੂੰ ਅੱਗੇ ਵੀ ਬਣਿਆ ਹੋਵੇਗਾ, ਪਰ ਜਿਸ ਵਾਸਤੇ ਮਨੁੱਖਾਂ ਦੇ ਮਿਲੀ ਹੈ ਨਾ, ਉਹਦਾ ਤੈਨੂੰ ਗਿਆਨ ਨਹੀਂ ਹੈ। ਕਹਿਣ ਲੱਗਾ, ਦੱਸੋ ਮਾਤਾ ਜੀ। ਮਾਤਾ ਹਕੀਕਤ ਦੱਸਦੀ ਹੈ, ਰਾਜ ਦਾ ਲੋਭ ਨਹੀਂ ਕਰਦੀ ਹੈ, ਨਾ ਪੁੱਤਰ ਦੇ ਸੁੱਖ ਦੇਖਦੀ ਹੈ। ਕੌਣ ਆਪਣੇ ਪੁੱਤਰ ਨੂੰ ਜੰਗਲਾਂ ਨੂੰ ਤੋਰਦਾ? ਗਰਮ ਕਹਿਣ ਲੱਗੀ, ਹੈ ਪੁੱਤਰ, ਇਹ ਮਨੁੱਖਾਂ ਦਾ ਦੇਹ ਤਾਂ ਤੈਨੂੰ ਪਰਮੇਸ਼ਰ ਨੂੰ ਮਿਲਣ ਵਾਸਤੇ ਮਿਲੀ ਹੈ, ਜੇ ਤੂੰ ਪਰਮੇਸ਼ਰ ਨੂੰ ਨਹੀਂ ਮਿਲੇਗਾ ਨਾ, ਇਸ ਸਰੀਰ ਦੀ ਆ ਉਮਰ, ਇਹ ਫਿਰ ਜਿਹੜੀ ਰੂਹ ਹੈ ਤੇਰੇ ਚੋਂ ਨਿਕਲ ਜਾਵੇਗੀ, ਇਹ ਕਰਮਾਂ ਅਨੁਸਾਰ ਫਿਰ ਖਨੀ ਕਿਹੜੀ ਜੂਨੀ ਦੇ ਵਿੱਚ ਜਾਵੇਗੀ। ਇਉਂ ਕਹ, ਤੂੰ ਪਰਮੇਸ਼ਰ ਨੂੰ ਮਿਲਣ ਦਾ ਕੋਈ ਉਪਾਅ ਕਰ। ਮਾਤਾ ਦਾ ਬਚਨ ਗੋਪੀ ਚੰਦ ਦੇ ਹਿਰਤੇ ਤੇ ਲੱਗਿਆ ਗੁਰਮੁਖੋ। ਕਿਸ ਤਰ੍ਹਾਂ ਲੱਗਿਆ? ਇੱਕ ਕੋਈ ਚੱਕਰਵਰਤੀ ਰਾਜਾ ਸੀ, ਚੱਕਰਵਰਤੀ ਰਾਜਾ, ਉਸ ਨੂੰ ਪਦਾਰਥਾਂ ਦਾ ਭੁਗਣਤ ਦਾ ਬਹੁਤ ਸ਼ੌਂਕ ਸੀ। ਜਿਹੜੀ ਉਹਦੀ ਸੇਜਾ ਸੀ ਨਾ, ਸੇਜਾ ਜਿਹਨੂੰ ਆਪਾਂ ਅੱਜ ਬੈੱਡ ਕਹਿੰਦੇ ਹਾਂ, ਉਸ ਦੇ ਉੱਤੇ ਚਾਰ ਚਾਰ ਉਂਗਲ ਫੁੱਲਾਂ ਦੀਆਂ ਪੱਤੀਆਂ ਵਿਛਾ ਕੇ, ਉੱਤੋਂ ਦੀ ਚਾਦਰ ਵਿਛਾ ਕੇ, ਅੱਜ ਕੱਲ੍ਹ ਤਾਂ ਸਪੰਜ ਹੋ ਗਏ ਨਾ ਸਪੰਜ, ਉਸ ਟਾਈਮ ਦੇ ਵਿੱਚ ਨਹੀਂ ਸੀ ਇਹ ਗੱਲ। ਫਿਰ ਉਸ ਸੇਜਾ ਦੇ ਉੱਤੇ ਉਹ ਰਾਜਾ ਬਰਾਜਦਾ ਹੁੰਦਾ ਸੀ, ਮਾਲੀ ਲੋਕ ਰੱਖੇ ਹੁੰਦੇ ਨੇ, ਅੱਜ ਕੱਲ੍ਹ ਤਾਂ ਸਾਰਿਆਂ ਦੇ ਸਾਰੇ ਹੀ ਰਾਜੇ ਬਣੇ ਬੈਠੇ ਨੇ, ਸਭ ਦੀਆਂ ਕੋਠੀਆਂ ਚ ਫੁਲਵਾੜੀਆਂ ਲੱਗੀਆਂ ਹੋਈਆਂ ਨੇ। ਅੱਗੇ ਤਾਂ ਰਾਜੇ ਲੋਕਾਂ ਦੇ ਹੁੰਦੀਆਂ ਸਨ। ਉਹ ਜਿਹੜੀ ਮਾਲਣ ਸੀ ਪਹਿਲਾਂ ਤਾਂ ਫੁੱਲ ਤੋੜ ਕੇ ਫਿਰ ਪੱਤੀਆਂ ਅੱਡ ਕਰਦੀ ਸੀ, ਫਿਰ ਉਹ ਟੋਕਰੇ ਭਰ ਕੇ ਉਸ ਰਾਜਾ ਦੀ ਸੇਜਾ ਤੇ ਵਿਛਾਉਂਦੀ ਸੀ, ਫਿਰ ਉੱਤੋਂ ਦੀ ਚਾਦਰ ਵਿਛਾ ਕੇ ਰੇਸ਼ਮ ਦੀਆਂ ਡੋਰਾਂ ਨਾਲ ਬੰਨ ਦਿੰਦੀ ਸੀ, ਫਿਰ ਰਾਜਾ ਆ ਕੇ ਉਸ ਤੇ ਬਰਾਜਦਾ ਸੀਗਾ ਉਸ ਸੇਜਾ ਦੇ ਉੱਤੇ। ਮਾਲਣੇ ਤਿਆਰੀ ਕਰ ਦਿੱਤੀ ਸੇਜ ਦੀ, ਤਾਂ ਰਾਜਾ ਉੱਥੇ ਹੈ ਨਹੀਂ ਸੀ, ਰਾਤ ਦਾ ਟਾਈਮ ਸੀ। ਉਸ ਮਾਲਣ ਦੇ ਮਨ ਦੇ ਵਿੱਚ ਫੁਰਨਾ ਹੋ ਗਿਆ, ਮਰਜ਼ਾਦਾ ਅਨੁਸਾਰ ਤਾਂ ਉਹਦਾ ਫੁਰਨਾ ਗਲਤ ਹੈ, ਉਹ ਫੁਰਨਾ ਪਰ ਸ਼ਿਕਸ਼ਾ ਰੂਪ ਬਣੇਗਾ। ਕੀ ਫੁਰਨਾ ਬਣ ਗਿਆ ਮਾਲਣ ਦਾ? ਕਹਿਣ ਲੱਗੀ ਰਾਜਾ ਇਸ ਸੇਜਾ ਤੇ ਰੋਜ਼ ਸੌਂਦਾ, ਖਬਰ ਨਹੀਂ ਕਿੰਨਾ ਕੁ ਆਨੰਦ ਆਉਂਦਾ ਉਹਨੂੰ ਸੌਣ ਦਾ ਪੈਣ ਦਾ। ਹੋਏ ਨਾ ਤਾਂ ਰਾਜਾ ਤਾਂ ਇੱਥੇ ਹੈ ਨਹੀਂ, ਮੈਂ ਦੇਖ ਲਾ ਪੈ ਕੇ ਇਹਦੇ ਉੱਤੇ। ਉਹ ਮਾਲਣ ਸੇਜਾ ਦੇ ਉੱਤੇ ਚੜ ਗਈ ਥੱਕੀ ਹੋਈ ਸਾਰਾ ਦਿਨ ਦੀ ਵਿਚਾਰੀ ਗਰੀਬਣੀ, ਤਾਂ ਅੱਖ ਲੱਗ ਗਈ, ਨੀਂਦ ਆ ਗਈ। ਰਾਜਾ ਆ ਗਿਆ ਜਦ ਨੂੰ, ਦੇਖ ਲਓ ਰਾਜਿਆਂ ਦੇ ਕਮਰੇ ਵਿੱਚ ਹਰ ਇੱਕ ਨਹੀਂ ਜਾ ਸਕਦਾ ਹੈ, ਜਿਹੜਾ ਝਾੜੂ ਕਰਦਾ ਨਾ ਸਫਾਈ ਕਰਦਾ ਉਹ ਕਦੇ ਚਲਿਆ ਜਾਵੇ ਉਹਨੂੰ ਕੋਈ ਰੁਕਾਵਟ ਨਹੀਂ ਹੈ। ਉਸਦੇ ਇੱਕ ਬਿੱਲਾ ਲੱਗਿਆ ਹੁੰਦਾ ਮੋਢੇ ਤੇ, ਤਾਂ ਰਾਜੇ ਦੇ ਹੱਥ ਦੇ ਵਿੱਚ ਤੀ ਛਟੀ, ਜਾ ਦਰਵਾਜ਼ਾ ਖੋਲ ਕੇ ਦੇਖਿਆ ਵੀ ਸੇਜਾ ਦੇ ਉੱਤੇ ਮਾਲਣ ਪਈ ਹੈ। ਮਾਲਣ ਸਾਰੇ ਜ਼ੋਰ ਨਾਲ ਵੱਟ ਕੇ ਉਹਦੇ ਚਾਰ ਪੰਜ ਛਟੀਆਂ ਮਾਰੀਆਂ ਜੋੜ ਕੇ, ਮਾਲਣ ਦੀ ਅੱਖ ਖੁੱਲ ਗਈ। ਇੱਕ ਦੋ ਛਟੀਆਂ ਨਾਲ ਤਾਂ ਖੁੱਲੀ ਹੋਈ ਨਹੀਂ ਹੈ, ਤਾਂ ਸੇਜਾ ਤੋਂ ਥੱਲੇ ਉਤਰ ਗਈ, ਨਾਲੇ ਰੋਂਦੀ ਹੈ ਨਾਲੇ ਹੱਸਦੀ ਹੈ। ਰਾਜਾ ਹੈਰਾਨ ਹੋ ਗਿਆ ਦੇਖ ਕੇ, ਕਹਿੰਦਾ ਹੈ ਮਾਲਣ ਵੀ ਤੂੰ ਰੋਂਦੀ ਹੈ, ਮੈਨੂੰ ਪਤਾ ਮੈਂ ਤੇਰੇ ਬੈਂਤਾਂ ਮਾਰੀਆਂ ਨੇ, ਤੂੰ ਰੋਂਦੀ ਹੈ, ਹੱਸਦੀ ਕਿਵੇਂ? ਤੂੰ ਸੰਸਾ ਪੈਦਾ ਕਰ ਦਿੱਤਾ ਮਾਲਣ ਨੇ। ਕਹਿਣ ਲੱਗੀ ਸਰਕਾਰ ਹੋਰ ਮਾਰੋ ਬੈਂਤਾਂ ਮੇਰੇ, ਮੈਂ ਗਲਤੀ ਕਰੀ ਹੈ, ਆਪ ਦੀ ਸੇਜਾ ਤੇ ਚੜ ਗਈ, ਹੋਰ ਮਾਰੋ ਮੇਰੇ। ਕਹਿਣ ਲੱਗੇ ਨਹੀਂ, ਹੱਸਣ ਦਾ ਕਾਰਨ ਦੱਸ। ਪੁੱਛਣਾ ਹੀ ਹੈ ਸਰਕਾਰ ਫਿਰ? ਕਹਿਣ ਲੱਗਿਆ ਹਾਂ ਦੱਸ। ਕਹਿਣ ਲੱਗੀ ਲੈ ਸੁਣੋ, ਮੈਂ ਇਸ ਸੇਜਾ ਉੱਤੇ ਦੋ ਚਾਰ ਮਿੰਟ ਪਈਆਂ, ਸਿਰਫ ਮੇਰੇ ਇਤਨੀਆਂ ਬੈਂਤਾਂ ਪਈਆਂ ਨੇ, ਤੂੰ ਰੋਜ਼ ਇਸ ਸੇਜਾ ਦੇ ਉੱਤੇ ਪੈਣਾ, ਪਤਾ ਨਹੀਂ ਜਮਦੂਤ ਤੇਰਾ ਕੀ ਹਾਲ ਕਰਨਗੇ। ਪੜੋ ਪ੍ਰੇਮ ਦੇ ਨਾਲ
ਚੱਲੀ ਜਾਣੀ ਨਾ ਜਮਾ ਦੀ ਬੁਰੀ ਮਾਰ, ਚੱਲੀ ਜਾਣੀ ਨਾ ਜਮਾਂ ਦੀ ਬੁਰੀ ਮਾਰ, ਚੱਲੀ
ਸੇਜਾ ਤੇ ਪੈਣ ਦਾ ਆ ਫਲ ਮਿਲੇਗਾ। ਕਹਿੰਦੀ ਮੇਰੇ ਤਾਂ ਦੋ ਚਾਰ ਕੇ ਲੱਗੀਆਂ ਨੇ, ਲੱਗ ਜੂ ਤੈਨੂੰ ਪਤਾ ਨਾ। ਇਸ ਤਰ੍ਹਾਂ ਨਾਲ ਮਨ ਦੇ ਵਿੱਚ ਲੱਗ ਗਈ ਗੁਰੂਖ, ਰਾਜ ਭਾਗ ਨੂੰ ਲੱਤ ਮਾਰਤੀ, ਰਾਜੇ ਨੇ ਚਲਿਆ ਗਿਆ ਜੰਗਲਾਂ ਨੂੰ। ਤਪੱਸਿਆ ਕਰਕੇ ਜਮਾਂ ਦੇ ਡੰਡਿਆਂ ਤੋਂ ਬਰੀ ਹੋ ਗਿਆ। ਆਉ ਗੋਬੀ ਚੰਦ ਦੀ ਮਾਤਾ ਕਹਿਣ ਲੱਗੀ, ਪੁੱਤਰ ਮਨੁੱਖਾਂ ਦੇ ਸਫਲੀ ਕਰ ਲਾ, ਤੈਨੂੰ ਮਿਲੀ ਹੈ। ਮਾਤਾ ਦੇ ਬਚਨ ਦਾ ਅਸਰ ਹੋਇਆ, ਗੋਬੀ ਚੰਦ ਰਾਜਾ, ਚੱਕਰਵਰਤੀ ਰਾਜਾ। ਆਪਾਂ ਤਾਂ ਡੋਬ ਕੇ ਸਿਆੜ ਨਹੀਂ ਛੱਡ ਸਕਦੇ ਗੁਰਮੁਖੋ, ਬਹੁਤ ਮੁਸ਼ਕਲ ਆ। ਫਿਰ ਆਪਾਂ ਨੂੰ ਪੁੱਛਣਾ ਕੀ ਨਹੀਂ ਇੱਥੇ, ਆ ਜੋ ਹੋ ਰਿਹਾ ਪ੍ਰਚਾਰ ਆਦਿਕ ਉਹਨਾਂ ਲਈ ਹੋ ਰਹੇ ਨਾ ਜਿਹਨਾਂ ਦੀਆਂ ਕੁਰਬਾਨੀਆਂ ਕਰੀਆਂ ਹੋਈਆਂ ਨੇ। ਦੁਨੀਆਂ ਹੋ ਹੋ ਕੇ ਤੁਰ ਜਾਂਦੀ ਆ, ਕੋਈ ਯਾਦ ਵੀ ਨਹੀਂ ਕਰਦਾ ਗੁਰਮੁਖ। ਚੱਕਰਵਰਤੀ ਰਾਜ ਛੱਡ ਦਿੱਤਾ ਉਸ ਟਾਈਮ ਦੇ ਵਿੱਚ, ਯੋਗੀਆਂ ਦਾ ਬੋਲਬਾਲਾ ਸੀ ਗੋਰਖ ਦਾ। ਚਲਿਆ ਗਿਆ ਜਾ ਕੇ ਚੇਲਾ ਬਣ ਗਿਆ, ਜਾਣੀ ਗੁਰੂ ਧਾਰਨ ਕਰ ਲਿਆ। ਉਹਦਾ ਫੁਰਨਾ ਕੀ ਸੀ, ਬਈ ਮੈਂ ਮੁਕਤ ਹੋ ਜਾਵਾਂ, ਮਨੁੱਖਾਂ ਦੇ ਧਾਰੀ ਹੋਈ ਮੇਰੀ ਸਫਲੀ ਹੋ ਜਾਵੇ। ਹੋਰ ਉਹਨੂੰ ਕੋਈ ਫੁਰਨਾ ਨਹੀਂ ਸੀ। ਜੇ ਹੋਰ ਫੁਰਨਾ ਹੋਵੇਗਾ ਨਾ, ਫਿਰ ਮੁਕਤ ਪ੍ਰਾਪਤ ਨਹੀਂ ਹੋਵੇਗੀ। ਜਾਂ ਸ਼ਕਤੀ ਆਗਤ ਦਾ ਹੋ ਗਿਆ ਫੁਰਨਾ, ਫਿਰ ਵੀ ਨਹੀਂ ਮੁਕਤ ਮਿਲੇਗੀ। ਪੂਰਾ ਜ਼ੋਰ ਲਾ ਕੇ ਸਾਧਨਾ ਕਰੀ। ਇੱਕ ਭਰਥਰੀ ਰਾਜਾ ਹੋਇਆ, ਭਰਥਰੀ ਜੈਨ ਦਾ ਚੱਕਰਵਰਤੀ। ਜਿਵੇਂ ਆਪਾਂ ਪਦਾਰਥਾਂ 'ਚ ਸੁੱਖ ਲੱਭਦੇ ਹਾਂ ਨਾ, ਸੁੱਖ ਮੰਨਦੇ ਹਾਂ, ਉਹ ਵੀ ਕਹਿੰਦਾ ਸੀ ਜੋ ਕੁਛ ਉਸਨੇ ਜਵਾਬ ਦੇ ਦਿੱਤਾ ਗੁਰਮੁਖੋ, ਉਹ ਜਵਾਬ ਦਾ ਫਲ ਉਹਦੇ ਮਨ 'ਤੇ ਸੱਟ ਲੱਗੀ। ਬਈ ਮੈਂ ਕੀ ਸਮਝਦਾ ਸੀ, ਨਿਕਲਿਆ ਕੀ ਇੱਥੇ, ਰਾਜ ਬਾਗ ਛੱਡ ਕੇ ਗੋਰਖ ਦਾ ਚੇਲਾ ਹੋ ਗਿਆ, ਨਾਮ ਦਾ ਅਭਿਆਸ ਕਰਕੇ ਮੁਕੰਮਲ ਅਵਸਥਾ ਪ੍ਰਾਪਤ ਕਰ ਲਈ। ਇਹ ਦੋ ਰਾਜੇ ਸਨ ਚੱਕਰਵਰਤੀ, ਯਾਨੀ ਜਿਹੜੇ ਗੋਰਖ ਦੇ ਚੇਲੇ ਸੀ ਨਾ, ਜਾਂ ਤਾਂ ਰਾਜੇ ਸਨ ਜਾਂ ਰਾਜਿਆਂ ਦੇ ਪੁੱਤਰ ਸਨ। ਤਾਂ ਫਿਰ ਜਦ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਮੇਰ ਪਰਬਤ ਤੇ ਪਹੁੰਚੇ ਨੇ, ਸਿੱਧਾਂ ਦੇ ਨਾਲ ਮਿਲਾਪ ਹੋਇਆ, ਤਾਂ ਇਹ ਵੀ ਵਿੱਚ ਸਨ। ਗੁਰੂ ਨਾਨਕ ਦੇਵ ਮਹਾਰਾਜ ਸਰਬੱਗ ਗੁਰੂ ਸਾਰਿਆਂ ਦੇ ਅਵਸਥਾ ਨੂੰ ਜਾਣਦੇ ਨੇ। ਇਹ ਦੋਹਾਂ ਨੂੰ ਅੱਗੇ ਰੱਖ ਕੇ ਕਹਿਣ ਲੱਗੇ, ਪਰਥਰੀ ਆ ਗੋਪੀ ਚੰਦ, ਤੁਸੀਂ ਧੰਨ ਹੋ ਬਈ, ਧੰਨਤਾ ਯੋਗ ਹੋ ਤੁਸੀਂ, ਧੰਨਤਾ ਯੋਗ, ਤੁਸੀਂ ਰਾਜ ਭਾਗ ਨੂੰ ਛੱਡ ਕੇ ਮੁਕੰਮਲ ਅਵਸਥਾ ਪ੍ਰਾਪਤ ਕਰ ਲਈ। ਮੁਕੰਮਲ ਕੀ? ਤੁਸੀਂ ਪਰਮੇਸ਼ਰ ਚ ਭੇਦ ਹੋ ਗਏ, ਜਨਮ ਤੁਹਾਡਾ ਸਫਲਾ ਹੋ ਗਿਆ। ਸਿੱਧਤਾ ਹੋਰ ਵੀ ਬਹੁਤ ਸਨ, ਗੋਰਖਾਦਕ ਦੇ 84 ਸਨ ਸਾਰੇ ਗੁਰਮੁਖ, ਰਿੱਧੀਆਂ ਸਿੱਧੀਆਂ ਵੀ ਬਹੁਤ ਸਨ, ਪਰ ਉਹ ਜਿਹੜੀ ਮੁਕਤ ਨਾ, ਉਹ ਤਾਂ ਰਿੱਧੀਆਂ ਤੋਂ ਬਹੁਤ ਦੂਰ ਜਾ ਕੇ ਆਉਂਦੀ ਹੈ। ਉਹ ਇਸ ਤਰ੍ਹਾਂ ਦੇ ਨਾਲ ਧਰੂੰ ਉਸਦੀ ਮਾਤਾ ਨੇ ਉਪਦੇਸ਼ ਕਰ ਦਿੱਤਾ, ਪੁੱਤਰ ਜੰਗਲਾਂ ਦੇ ਵਿੱਚ ਜਾ ਕੇ ਤਪ ਕਰ, ਤਪ ਉਸੇ ਤਪ ਨੂੰ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਭਿਆਸ ਦੱਸਿਆ। ਅਭਿਆਸ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਅਭਿਆਸ ਕਰਨਾ, ਰੱਟਣਾ ਉਸਨੂੰ। ਜੰਗਲਾਂ ਦੇ ਵਿੱਚ ਤਪ ਕਰਦਾ ਫਰੀਦ, ਹੈ ਨਗੁਰਾ, ਗੁਰੂ ਵਾਲਾ ਨਹੀਂ ਹੈ, ਨਗੁਰਾ। ਬਹੁਤ ਸਰੀਰ ਨਹੀਫ ਹੋ ਗਿਆ, ਕਮਜ਼ੋਰ, ਇਤਨਾ ਕਮਜ਼ੋਰ ਹੋ ਗਿਆ, ਤੁਰਨ ਦਾ ਬਲ ਨਾ ਰਿਹਾ, ਧਰਤੀ ਤੇ ਪਿਆ। ਤਾਂ ਜਿਹੜਾ ਕਾਂ ਜਾਨਵਰ ਹੈ ਨਾ, ਕਾਂ, ਜੇ ਕੋਈ ਜਾਨਵਰ ਪਿਆ ਹੋਵੇ ਤਾਂ ਫਿਰ ਆ ਕੇ ਕੋਲ ਬੈਠ ਜਾਂਦਾ, ਹੌਲੀ ਹੌਲੀ ਫਿਰ ਪੈਰਾਂ ਕੋਲ ਨੂੰ ਆਉਂਦਾ ਹੈ। ਪਹਿਲਾਂ ਪੈਰ ਤੇ ਠੁੰਗ ਮਾਰ ਕੇ ਦੇਖਦਾ, ਜੇ ਤਾਂ ਹਿੱਲ ਪਿਆ ਤਾਂ ਉੱਡ ਜਾਂਦਾ, ਨਹੀਂ ਫਿਰ ਛਲਾਂਗਾ ਮਾਰਦਾ ਮਾਰਦਾ ਅੱਗੇ ਨੂੰ ਆਉਂਦਾ, ਅੱਖਾਂ ਕੰਨੀ ਨੂੰ। ਫਰੀਦ ਜੀ ਪਏ ਨੇ ਤਾਂ ਕੌਂ ਆ ਕੇ ਠੁੰਗਾ ਮਾਰਨ ਲੱਗ, ਨਾਲੇ ਛਲਾਂਗਾ ਮਾਰਦਾ ਮਾਰਦਾ ਗਾਹਾਂ ਨੂੰ ਆਉਂਦਾ। ਜਦ ਅੱਖਾਂ ਦੇ ਨੇੜੇ ਆ ਗਿਆ ਨਾ, ਉਡਾਉਣ ਦੀ ਹਿੰਮਤ ਨਹੀਂ ਹੈ ਕੌ ਨੂੰ, ਜਵਾਨ ਦੇ ਨਾਲ ਫਿਰ ਸਲੋਕ ਉਚਾਰਨ ਕਰਦਾ, ਕਾਗਾ ਕਰੰਗ ਟੰਡੋਲਿਆ, ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਸ਼ਹੋ ਪਿਰ ਦੇਖਣ ਕੀ ਆਸ। ਜਦ ਉਹ ਅੱਖ ਦੇ ਵਿੱਚ ਠੁੰਗ ਮਾਰਨ ਲੱਗਿਆ, ਕਹਿਣ ਲੱਗਿਆ, ਐ ਕਊਆ, ਐ ਕਾਂ, ਦੇਖੀ ਕਿਤੇ ਇਹਨਾਂ ਅੱਖਾਂ ਦੇ ਵਿੱਚ ਠੁੰਗ ਨਾ ਮਾਰਦੀ, ਇਹਨਾਂ ਨੂੰ ਅੱਖਾਂ ਨੂੰ ਨਾ ਮੇਰੀਆਂ ਨੂੰ ਭੰਨਦੀ, ਇਹਨਾਂ ਅੱਖਾਂ ਦੇ ਨਾਲ ਤਾਂ ਮੈਂ ਮੌਲਾ ਦੇ ਦਰਸ਼ਨ ਕਰਨੇ ਨੇ। ਇਹ ਉਹ ਕੌ ਨੂੰ ਕਹਿੰਦਾ, ਪੜੋ ਪ੍ਰੇਮ ਨਾਲ, ਇਹ
ਮੈਨੂੰ ਫਿਰ ਦੇਖਣ ਦੀ ਆਸ
ਵੇਲੇ ਦੇ ਫਰੀਦ ਦੇ ਸਲੋਕ ਮਿਲਦੇ ਨੇ ਕਾਗਾ ਚੂੰਡ ਨਾ ਪਿੰਜਰਾ ਵਸੇ ਤਾਂ ਉੱਡਰ ਜਾਏ ਜਿਸ ਪਿੰਜਰੇ ਮੇਰਾ ਸੌ ਵਸੇ ਮਾਸ ਨਾ ਤਿੱਦੂ ਖਾਏ ਔਰ ਇਸ ਤਰ੍ਹਾਂ ਦੇ ਨਾਲ ਪਰਮੇਸ਼ਰ ਨੂੰ ਮਿਲਣ ਵਾਸਤੇ ਕਿਤਨੇ ਕਿਤਨੇ ਕਠਿਨ ਸਾਧਨ ਕਰਦੇ ਨੇ ਅਖੀਰੀ ਪੈਰਾਂ ਨੂੰ ਸੰਗਲ ਬੰਨ ਕੇ ਖੂਹ ਦੇ ਵਿੱਚ ਲਮਕਣਾ ਸ਼ੁਰੂ ਕਰ ਦਿੱਤਾ ਵੀ ਇਉਂ ਮੌਲਾ ਮਿਲ ਜਾਵੇਗਾ। ਕੁਦਰਤੀ ਕੋਈ ਗੁਰੂ ਵਾਲਾ ਬੰਦਾ ਉੱਧਰ ਨਿਕਲਿਆ ਆ, ਕਹਿਣ ਲੱਗਾ ਫਰੀਦਾ ਖੂਹ 'ਚ ਲਮਕਦਾ ਹੈ, ਕਹਿੰਦਾ ਮੌਲਾ ਨੂੰ ਮਿਲਣਾ ਹੈ। ਕਹਿੰਦਾ ਠੀਕ ਹੈ, ਸਾਧਨਾ ਨਾਲੇ ਮਿਲਦਾ ਮੌਲਾ ਜਿਹਨੂੰ ਰੱਬ ਕਹਿੰਦੇ ਨੇ, ਆਪਾਂ ਵਾਹਿਗੁਰੂ ਕਹਿੰਦੇ ਹਾਂ। ਉਹ ਕਹਿਣ ਲੱਗਿਆ ਫਰੀਦਾ ਵੀ ਇਉਂ ਦੱਸ, ਤੇਰੀ ਸਾਧਨਾ ਬਹੁਤ ਹੈ, ਤੇਰਾ ਮੁਰਸ਼ਦ ਕੌਣ ਹੈ ਜਿਹਦੇ ਹੁਕਮ ਦੁਆਰਾ ਤੂੰ ਇਤਨੀ ਸਾਧਨਾ ਕਰਦਾ ਹੈ, ਉਹ ਤੇਰਾ ਪੀਰ ਕੌਣ ਹੈ। ਫਰੀਦ ਸਾਹਿਬ ਜੀ ਨੇ ਹੈਰਾਨਗੀ ਦੇ ਨਾਲ ਕਿਹਾ, ਕਹਿੰਦਾ ਆਖੇ ਮੁਰਸ਼ਦ ਤਾਂ ਮੇਰਾ ਕੋਈ ਨਹੀਂ ਹੈ, ਹਾਂ ਮੇਰੀ ਮਾਤਾ ਨੇ ਮੈਨੂੰ ਝਟਕ ਜ਼ਰੂਰ ਲਾਈ ਆ ਵੀ ਤਪ ਕਰ ਮਨੁੱਖਾਂ ਦੇ ਸਫਲੀ ਹੋ ਜਾਵੇਗੀ। ਉਹ ਗੁਰੂ ਵਾਲਾ ਕਹਿੰਦਾ ਫਰੀਦਾ ਚਾਹੇ ਸੌ ਜਨਮ ਲਟਕੀ ਜਾ ਖੂਹ 'ਚ, ਤੈਨੂੰ ਕਦੇ ਰੱਬ ਦੀ ਪ੍ਰਾਪਤੀ ਨਹੀਂ ਹੋਵੇਗੀ। ਜੇ ਤਾਂ ਰੱਬ ਨੂੰ ਮਿਲਣਾ ਤਾਂ ਮੁਰਸ਼ਦ ਫੜ ਜਾ ਕੇ ਕਿਤੋਂ। ਕੰਨ ਖੁੱਲ ਗਏ ਕੰਨ ਫਰੀਦ ਦੇ, ਸੰਗਲ ਖੋਲਤੇ ਪੈਰਾਂ ਨਾਲੋਂ, ਹੁਣ ਮੁਰਸ਼ਦ ਦੀ ਤਲਾਸ਼ ਦੇ ਵਿੱਚ ਫਿਰਦਾ ਫਰੀਦ ਗੁਰਮੁਖ। ਜਿਵੇਂ ਬਾਬਾ ਅਮਰਦਾਸ ਮਹਾਰਾਜ ਜੀ ਕੋਠੇ ਤੇ ਬੈਠੇ ਨੇ, ਗੁਰੂ ਦੀ ਤਲਾਸ਼ ਦੇ ਵਿੱਚ ਬੈਠੇ ਨੇ, ਨੀਂਦ ਨਹੀਂ ਆਉਂਦੀ ਹੈ। ਫਰੀਦ ਫਿਰਦਾ ਫਿਰਦਾ ਖਾਜੇ ਦੀ ਅਜਮੇਰ ਚਲਿਆ ਗਿਆ, ਉੱਥੇ ਕਾਰ ਫਸੀ ਮਹਾਤਮਾ ਬਿਰਧ। ਜਿਵੇਂ ਬੁੱਲੇ ਨੂੰ ਚਟਕ ਲੱਗੀ ਸੀ ਖੁਦਾ ਦੇ ਮਿਲਣ ਦੀ, ਉਹਨਾਂ ਨੇ ਫਿਰ ਪੁੱਛਿਆ ਕਾਜੀਆਂ ਮਲਾਣਿਆਂ ਕੋਲੋਂ ਵੀ ਰੱਬ ਨੂੰ ਕੈਸੇ ਮਿਲਦਾ, ਰੱਬ ਕੈਸੇ ਮਿਲੇਗਾ। ਹੁਣ ਉਹਨਾਂ ਵਿਚਾਰਿਆਂ ਨੂੰ ਕੀ ਪਤਾ ਮਾਇਆਵਾਦੀਆਂ ਨੂੰ ਵੀ ਰੱਬ ਕਿਵੇਂ ਮਿਲਦਾ ਹੁੰਦਾ। ਕੋਈ ਇਸ ਗੱਲ ਦਾ ਜਾਣੂ ਸੀ, ਉਹ ਜਾਣਦਾ ਸੀ ਵੀ ਇਹ ਵਸਤਾ ਤਾਂ ਆਰਫਾਂ ਕੋਲੋਂ ਮਿਲਦੀ ਹੁੰਦੀ ਹੈ। ਉਹ ਕਹਿਣ ਲੱਗਾ ਬੁੱਲਿਆ ਤੈਨੂੰ ਸ਼ੌਂਕ ਹੈ? ਕਹਿੰਦਾ ਹਾਂ। ਕਹਿੰਦਾ ਫਿਰ ਮੈਂ ਤੈਨੂੰ ਦੱਸਾਂ ਜਿਹੜਾ ਤੈਨੂੰ ਰੱਬ ਨੂੰ ਦੇ ਦਰਸ਼ਨ ਕਰਾਵੇਗਾ। ਕਹਿੰਦਾ ਜਾ ਅਨਾਇਤ ਖਾਂ ਰਾਈ ਹੈ, ਉਹ ਆਰਫ ਲੋਕ ਹੈ, ਰਾਈ ਕਹਿੰਦੇ ਨੇ ਜਿਹੜੇ ਭਾਜੀ ਲਾਉਂਦੇ ਹੁੰਦੇ ਨੇ ਉਹਨਾਂ ਨੂੰ। ਬੁੱਲਾ ਆ ਗਿਆ, ਉਹ ਮਾਘ ਦਾ ਮਹੀਨਾ, ਬੁੱਲਾ ਪਨੀਰੀ ਪੱਟਦਾ ਹੈ, ਟੱਬਰ ਉਹਦਾ ਲਾਉਂਦਾ ਅੱਗੇ, ਤਾਂ ਬੁੱਲਾ ਆ ਕੇ ਖੜ ਗਿਆ, ਦੇਖਣ ਲੱਗ ਗਿਆ ਹਰਕਤਾਂ, ਖੜਾ ਰਿਹਾ ਖੜਾ ਰਿਹਾ। ਕਹਿਣ ਲੱਗਿਆ ਅਨਾਇਤ ਖਾਂ ਅਖੀਰ ਸਾਈ ਮੈਂ ਰੱਬ ਨੂੰ ਮਿਲਣਾ। ਅਨਾਇਤ ਖਾਂ ਨੇ ਦੇਖ ਲਿਆ ਵੀ ਹੈ ਤਾਂ ਤੜਫ ਵਾਲਾ ਬੰਦਾ, ਕਹਿਣ ਲੱਗੇ ਬੋਲਿਆ ਰੱਬ ਨੂੰ ਮਿਲਣਾ? ਕਹਿੰਦਾ ਹਾਂ ਜੀ, ਮੈਂ ਰੱਬ ਨੂੰ ਮਿਲਣਾ ਚਾਹੁੰਦਾ। ਤੈਨੂੰ ਯੁਗਤੀ ਦੱਸਾਂ ਫਿਰ ਰੱਬ ਨੂੰ ਮਿਲਣ ਦੀ? ਕਹਿੰਦਾ ਹਾਂ ਜੀ, ਦੱਸੋ। ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੱਟਣਾ ਇੱਧਰ ਲਾਉਣਾ, ਦੋ ਅੱਖਰਾਂ ਦੇ ਵਿੱਚ ਹੀ ਗਿਆਨ ਕਰਤਾ ਕਰੋ। ਜਿਵੇਂ ਰਾਜੇ ਜਨਕ ਨੂੰ ਅਸ਼ਟਾਬਕਰ ਮੁਨੀ ਨੇ ਕਰ ਦਿੱਤਾ ਤੇ ਰਕਾਬ ਦੇ ਵਿੱਚ ਪੈਰ ਪਾਉਣ ਨਹੀਂ ਦਿੱਤਾ, ਉੱਤਮ ਅਧਿਕਾਰੀ ਸੀ। ਕਹਿੰਦੇ ਬੋਲਿਆ ਨਾਮ ਰੂਪ ਤੋਂ ਮਨ ਨੂੰ ਪੱਟ ਦੇ, ਨਾਮ ਰੂਪ ਤੋਂ ਮਨ ਨੂੰ ਚੱਕ ਲਾ, ਖੁਦਾ ਦੇ ਨਾਲ ਜੋੜਦੇ ਜਾ, ਖੁਦਾ ਹੀ ਰਹਿ ਜਾਵੇਗਾ। ਜਿੰਨਾ ਚ ਨਾਮ ਰੂਪ ਭਾਸਦਾ ਰਹੇਗਾ ਕਦੇ ਖੁਦਾ ਦੇ ਦਰਸ਼ਨ ਨਹੀਂ ਹੋਣੇ ਹਨ। ਖੈਰ ਉਸੀ ਤਰਫ ਵਾਲਾ ਉਸਨੇ ਗੱਲ ਫੜ ਲਈ। ਆਓ ਫਰੀਦ ਸਾਹਿਬ ਜੀ, ਦੇਖ ਲਓ ਬੁੱਲੇ ਦੀਆਂ ਕਾਫੀਆਂ ਨੇ ਜਿਹੜੀਆਂ ਪੜ੍ਹਦੇ ਨੇ ਲੋਕ, ਆਰਫ ਹੋਇਆ ਉਹ ਜਦ ਇਹ ਅਭਿਆਸ ਕਰਦਾ ਕਰਦਾ ਇਹਦੀ ਜਿਹੜੀ ਸੁਰਤ ਜੀ ਨੂੰ ਮਨ ਜਾਂ ਖਿਆਲ ਕਹਿੰਦੇ ਨੇ ਆਤਮਾ ਚ ਜੁੜ ਜਾਏਗਾ ਨਾ, ਫਿਰ ਜਿਹੜਾ ਦਵੰਦ ਪਦ ਹੈ ਸਾਰਾ ਥੱਲੇ ਰਹਿ ਜਾਵੇਗਾ। ਆਹ ਦਵੰਦ ਪਦ ਦੇ ਵਿੱਚ ਇੱਛਾ ਪੈਦਾ ਹੁੰਦੀ ਹੈ ਨਾ ਗੁਰਮੁਖੋ, ਜਿਹੜੀਆਂ ਇੱਛਾ ਨੇ, ਜਿੱਥੇ ਨਿਰਾਕਾਰ ਆਤਮਾ ਉੱਥੇ ਤਾਂ ਇੱਛਾ ਨਹੀਂ ਹੈ ਕੋਈ, ਉੱਥੇ ਤਾਂ ਇੱਕ ਆਨੰਦ ਹੈ, ਇੱਕ ਰਸ ਹੈ ਉੱਥੇ ਤਾਂ। ਜਦ ਉਹਨੂੰ ਇਹ ਅਵਸਥਾ ਪ੍ਰਾਪਤ ਹੋ ਗਈ ਫਿਰ ਉਹਨੇ ਉਹ ਕਾਫੀ ਦੇ ਵਿੱਚ ਲਿਖਿਆ, ਬੋਲਿਆ ਉੱਥੇ ਰਹੀਏ ਜਿੱਥੇ ਸਾਰੇ ਅੰਨੇ, ਨਾ ਸਾਨੂੰ ਕੋਈ ਜਾਣੇ ਕਰੇ, ਨਾ ਸਾਨੂੰ ਕੋਈ ਮੰਨੇ। ਹੁਣ ਇਸ ਅੱਖਰਾਂ ਦੀ ਅਵਸਥਾ ਨੂੰ ਬ੍ਰਹਮ ਗਿਆਨੀ ਜਾਣਦਾ, ਆਪਾਂ ਨਹੀਂ ਜਾਣ ਸਕਦੇ ਇਸ ਨੂੰ। ਹਾਂ ਆਪਣੇ ਚ ਕੋਈ ਉਹੋ ਜਿਹਾ ਹੋਵੇ ਨਾ ਇੱਥੇ, ਉਹ ਜਾਣ ਜੇਗਾ ਬਈ ਹਾਂ ਉਹ ਅਵਸਥਾ ਇਹੀ ਜੀ ਹੋਈ ਹੈ। ਉਹ ਨੀ ਕਿਸੇ ਨੂੰ ਚਾਹੁੰਦਾ ਹੈ, ਉਹ ਤਾਂ ਸਰੀਰ ਨੂੰ ਵੀ ਨਹੀਂ ਚਾਹੁੰਦਾ ਹੈ, ਹੋਰ ਗੱਲ ਕੀ ਕਰਨੀ ਹੈ। ਆਹ ਆਪਣੇ ਮਹਾਰਾਜ ਜੀ ਕਿਤੇ ਕਿਤੇ ਮੁੱਠੀ ਚਾਪੀ ਤੋਂ ਬਾਅਦ ਫਿਰ ਕਹਿੰਦੇ ਹੁੰਦੇ ਸਨ, ਕਹਿੰਦੇ ਜੇ ਕੋਈ ਬੀਕਾਨੇਰ ਦੇ ਇਲਾਕੇ ਦੇ ਵਿੱਚ ਤਿੰਨ ਮਣ ਦੀ ਪੰਡ ਸਿਰ ਤੇ ਚੱਕੀ ਜਾਂਦਾ ਹੋਵੇ, ਤੱਤਾ ਰੇਤਾ ਹੋਵੇ, ਉੱਤੋਂ ਪੈਂਦੀ ਹੋਵੇ ਧੁੱਪ ਲੋ, ਉਹਦਾ ਫਿਰ ਫੁਰਨਾ ਕੀ ਹੋਵੇਗਾ? ਅਨੁਮਾਨ ਤਾਂ ਸੁਥੀ ਲਾ ਲਿਆ ਨਾ ਵੀ ਉਹ ਸੌਂ ਚਾਹੁੰਦਾ, ਨਾਲੇ ਪੰਡ ਲਾਉਣੀ ਚਾਹੁੰਦਾ। ਔਰ ਇਸ ਤਰ੍ਹਾਂ ਨਾਲ ਉਹ ਚਾਹੁੰਦਾ ਵੀ ਛਾਂ ਆਵੇ, ਪੰਡ ਲਾ ਕੇ ਰੱਖਦਿਆਂ ਆਰਾਮ ਨਾਲ ਬੈਠ ਜਾਵਾਂ। ਕਹਿੰਦੇ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਨਾ, ਬ੍ਰਹਮ ਗਿਆਨੀ ਜਿਹਨਾਂ ਨੂੰ ਆਰਫ ਕਹਿੰਦੇ ਨੇ, ਉਹ ਸਰੀਰ ਨੂੰ ਤਿੰਨ ਵਣ ਦੀ ਪੰਡ ਸਮਝਦੇ ਨੇ। ਉਹ ਚੱਕੀ ਫਿਰਦਾ ਆਤਮਾ ਤਿੰਨ ਵਣ ਦੀ ਪੰਡ ਨੂੰ, ਕਿਤੇ ਇਹ ਵੀ ਦੱਸਿਆ ਵੀ ਜਿਹੜਾ ਆਤਮਾ ਨਾ ਨਿਰਾਕਾਰ, ਆ ਜਿਹੜਾ ਸਰੀਰ ਆ ਇਹ ਫੋੜਾ ਨਿਕਲਿਆ ਹੋਇਆ ਆਤਮਾ ਦੇ ਵਿੱਚ, ਜਿਹਦੇ ਸਰੀਰ ਤੇ ਫੋੜਾ ਨਿਕਲਿਆ ਹੋਵੇ ਉਹ ਫੋੜੇ ਨੂੰ ਚੰਗਾ ਸਮਝਦਾ ਹੁੰਦਾ, ਉਹ ਤਾਂ ਕਹਿੰਦਾ ਕਾਹਦੇ ਦਾ ਆਪਰੇਸ਼ਨ ਹੋ ਕੇ ਬਾਹਰ ਕੱਢਣ ਤਾਂ ਮੈਂ ਆਰਾਮ ਕਰਾਂ। ਆਪਾਂ ਨੂੰ ਤਾਂ ਇਤਨਾ ਗਿਆਨ ਨਹੀਂ ਨਾ ਹੈ। ਕਹਿੰਦੇ ਅਸੀਂ ਜਿਸ ਤਰ੍ਹਾਂ ਦੁਨੀਆਂ ਵਿਆਹ ਨੂੰ ਉਡੀਕਦੀ ਹੈ ਨਾ, ਵਿਆਹ ਨੂੰ, ਅਜੇ ਲੋਕ ਕਿਵੇਂ ਭੱਜੇ ਫਿਰਦੇ ਨੇ ਬਾਜੇ ਜੇ ਵਜਾਉਂਦੇ, ਮਹੀਨਾ ਅੱਗੋ ਹੀ ਸਾੜੀਆਂ ਖਰੀਦਣ ਲੱਗ ਜਾਂਦੇ ਨੇ, ਸਾੜੀਆਂ ਬਹੁਤ ਕੁਛ ਕਰਦੇ ਨੇ, ਨੱਚਦੇ ਟੱਪਦੇ ਨੇ। ਸੰਤ ਮਹਾਰਾਜ ਕਹਿੰਦੇ ਅਸੀਂ ਆਪਣੀ ਮੌਤ ਨੂੰ ਉਸ ਵਿਆਹ ਵਾਲਿਆਂ ਨਾਲੋਂ 10 ਗੁਣਾ ਜ਼ਿਆਦੇ ਖੁਸ਼ੀ ਨਾਲ ਲੋੜਦਿਆਂ ਵੀ ਉਹ ਦਿਨ ਕਾਹਦਾ ਆਵੇ ਤਾਂ ਇਹ ਖੱਲੜ ਚੋਂ ਨਿਕਲ ਕੇ ਜਿਹੜਾ ਅਸਲੀ ਸਾਡਾ ਨਿੱਜ ਸਰੂਪ ਆਤਮਾ ਉਹਦੇ 'ਚ ਭੇਦ ਹੋ ਜਾਈਏ। ਹੈ ਕਿਸੇ 'ਚ ਇਹ ਗੱਲ ਬੁੱਲੇ ਨੇ ਲਿਖਤਾ ਨਾ? ਔਰ ਇਸ ਤਰ੍ਹਾਂ ਦੇ ਨਾਲ ਧਰੂੰ ਉਹ ਜਿਹੜਾ ਮੁਸਲਮਾਨ ਫਕੀਰ ਸੀ, ਔਰ ਬਿਰਧ ਸੀ, ਗੁਰੂ ਨਮਸਕਾਰ ਕਰੀ, ਫਰੀਦ ਨੇ ਉਤਕੰਠਾ ਯਾਨੀ ਬੇਨਤੀ ਕਰੀ ਵੀ ਮਹਾਰਾਜ ਮੈਂ ਮੌਲਾ ਨੂੰ ਮਿਲਣਾ, ਰੱਬ ਨੂੰ ਮਿਲ ਜਾਂਗਾ? ਉਹ ਕਹਿੰਦਾ ਹਾਂ ਮਿਲ ਜਾਏਗਾ। ਫਿਰ ਮੈਨੂੰ ਯੁਗਤੀ ਜੋ ਤੁਹਾਡੀ ਮਰਜ਼ਾਦਾ ਉਹ ਆਪੋ ਆਪਣੇ ਮੱਤਾਂ ਅਨੁਸਾਰ ਮਰਜ਼ਾਦਾ ਹੁੰਦੀ ਹੈ। ਜਿਵੇਂ ਆਪਣੇ ਮੱਤ ਦੇ ਵਿੱਚ ਖੰਡੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਜਾਂਦਾ, ਫਿਰ ਉਹਨੂੰ ਨਾਮ ਮਿਲਦਾ, ਵਾਹਿਗੁਰੂ ਮੰਤਰ ਉਹਦਾ ਅਭਿਆਸ ਕਰਦਾ ਨਾਮ ਜਿਹੜਾ ਨਾਮੀ ਚ ਲੈ ਜਾਂਦਾ, ਨਾਮੀ ਉਹ ਭੇਦ ਕਰ ਲੈਂਦਾ, ਅੱਗੇ ਜਨਮ ਧਾਰਿਆ ਹੋਇਆ ਸਫਲਾ ਹੋ ਜਾਂਦਾ। ਸਾਰੀ ਮਰਜ਼ਾਦਾ ਕਰਕੇ ਫਰੀਦ ਸਾਹਿਬ ਜੀ ਉੱਥੇ ਰਹਿਣ ਲੱਗ ਗਿਆ ਸੇਵਾ ਦੇ ਵਿੱਚ। ਜਦੇ ਗੁਰੂ ਵਾਲਾ ਬਣ ਜਾਵੇਗਾ ਨਾ ਗੁਰੂ ਕੋ, ਜਦੇ ਗੁਰੂ ਵਾਲਾ ਬਣ ਜਾਏਗਾ ਫਿਰ ਗੁਰੂ ਦਾ ਹੁਕਮ ਚੱਲੇਗਾ ਇਹਦੇ ਉੱਤੇ। ਜੇ ਆਪਣਾ ਮਨ ਅੱਗੇ ਰੱਖਦਾ ਤਾਂ ਗੁਰੂ ਕੋਲ ਚਾਹੇ ਇਹ ਚਾਰ ਯੁੱਗ ਰਹੀ ਜਾਵੇ ਕਦੇ ਇਸ ਨੂੰ ਗਿਆਨ ਨਹੀਂ ਹੋਵੇਗਾ। ਜਦੇ ਗੁਰੂ ਵਾਲਾ ਬਣ ਕੇ ਗੁਰੂ ਦਾ ਹੁਕਮ ਮੰਨੇਗਾ ਨਾ, ਗੁਰੂ ਸਾਹਿਬ ਨੇ ਲਿਖਿਆ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਆਓ ਗੁਰੂ ਦਾ ਹੁਕਮ ਮੰਨਣਾ ਬੜਾ ਔਖਾ ਗ੍ਰੰਥ, ਤਾਂ ਹੀ ਤਾਂ ਗੁਰੂ ਸਾਹਿਬ ਨੇ ਲਿਖਿਆ ਮੁਰਦਾ ਹੋਏ ਮਰੀਦ ਨਾ ਗੱਲੀ ਹੋਣਾ ਪੜੋ ਪ੍ਰੇਮ ਨਾਲ। ਗੱਲਾਂ ਤਾਂ ਗੱਲਾਂ ਹੀ ਹੁੰਦੀਆਂ ਨੇ ਗੁਰਮੁਖੋ,
ਮੁਰਦਾ ਹੋਏ ਨਾ ਮਰੀਦ ਗੱਲੀ ਹੋਣਾ, ਮੁਰਦਾ ਹੋਏ ਨਾ ਮਰੀਦ ਗੱਲੀ
ਸਮਾਜਾ ਤੂੰ। ਮੁਰਦਾ ਆਪ ਨਹੀਂ ਬੋਲਦਾ ਹੁੰਦਾ, ਕਿਸੇ ਦਾ ਹਿਲਾਇਆ ਹੋਇਆ ਹਿਲਦਾ ਹੁੰਦਾ। ਜਿਹੜਾ ਗੁਰੂ ਦਾ ਸਿੱਖ ਹੈ ਨਾ, ਉਹ ਗੁਰੂ ਦੇ ਹੁਕਮ ਅਨੁਸਾਰ ਕਰਤੱਬ ਕਰਦਾ ਹੁੰਦਾ। ਆਓ ਪੰਜਵਾਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਯਾਨੀ ਜੋ ਹੁਕਮ ਮੰਨਣਾ ਨਾ ਸਿੱਖ ਨੇ ਉਹਦਾ ਜਨਮ ਸਫਲਾ ਹੋਵੇਗਾ। ਕੋਈ ਗਰੀਬ ਸਿੱਖ ਸੀ ਮਹਾਰਾਜ ਜੀ ਦਾ, ਜਿਹੜਾ ਗੁਰੂ ਹੈ ਸਿੱਖ ਦੀ ਪਰਖ ਕਰਦਾ ਹੁੰਦਾ ਵੀ ਇਸਦਾ ਜੀਵਨ ਸਫਲਾ ਕਰ ਦਈਏ, ਜੇ ਤਾਂ ਪਰਖ ਤੇ ਪੂਰਾ ਉਤਰ ਗਿਆ ਤਾਂ ਸਮਝੋ ਜਨਮ ਹੋ ਗਿਆ ਸਫਲਾ, ਨਹੀਂ ਅਧੂਰਾ। ਜਿਵੇਂ ਰਾਮਦਾਸ ਮਹਾਰਾਜ ਜੀ ਦੇ ਤਿੰਨ ਪੁੱਤਰ ਸਨ ਪਰ ਵਚਨ ਤੇ ਪੂਰਾ ਕੌਣ ਉਤਰਿਆ? ਅਰਜਨ ਦੇਵ ਜੀ ਪਿਰਥੀਆ ਅਧੂਰਾ, ਤੀ ਤਾਂ ਪੁੱਤਰ ਹੀ ਨਾ। ਆਓ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਪੱਤਰਿਕਾ ਲਿਖੀ, ਸਿੱਖ ਦੇ ਹੱਥ ਫੜਾ ਤੀ, ਫਲਾਨੇ ਪਿੰਡ ਦੇ ਵਿੱਚ ਸਾਡਾ ਸਿੱਖ ਹੈ ਭਾਈ, ਜਾ ਪੱਤਰਿਕਾ ਲੈ ਜਾ। ਉਸ ਨੂੰ ਇਹ ਕਹਿ ਦੀ ਵੀ ਗੁਰੂ ਦਾ ਹੁਕਮ ਹੈ, 20 ਰੁਪਈਏ ਦੇ ਫਿਰ ਪੱਤਰਿਕਾ ਮਿਲੇਗੀ। ਉਹ ਹੈ ਗਰੀਬ ਵਿਚਾਰਾ, ਰੋਟੀ ਵੀ ਮਸਾਂ ਪਖਦੀ ਆ ਗੁਰਮੁਖੋ, ਸਿੱਖੀ ਕੋਈ ਹੋਰ ਚੀਜ਼ ਹੈ, ਰੋਟੀ ਕੋਈ ਹੋਰ ਚੀਜ਼ ਹੈ। ਚਲਿਆ ਗਿਆ, ਸਿੱਖ ਨੇ ਜਾ ਕੇ ਫਤਿਹ ਬੁਲਾਈ, ਜਦ ਨਾ ਆਵੇ ਮੈਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੇ ਆਇਆ ਤਾਂ ਉਹ ਸਿੱਖ ਨੇ ਸੋਚਿਆ ਵੀ ਇਹ ਤਾਂ ਮੇਰੇ ਗੁਰੂ ਕੋਲੋਂ ਆਇਆ, ਚਰਨਾਂ ਤੇ ਨਮਸਕਾਰ ਕਰੀ। ਜਿਵੇਂ ਗੁਰੂ ਸਾਹਿਬ ਨੇ ਲਿਖਿਆ, ਜੋ ਦੀਸੈ ਗੁਰ ਸਿੱਖੜਾ ਤਿਸ ਨਿਮ ਨਿਮ ਲਾਗੋ ਪਾਏ ਜੀਓ। ਆਹ ਬਹੁ ਭਾਗ ਨੇ ਮੇਰੇ ਗੁਰੂ ਦੇ ਦਰਸ਼ਨ ਹੋਏ, ਸਿੱਖ ਦੇ ਦਰਸ਼ਨ। ਕਿਸ ਤਰ੍ਹਾਂ ਆਏ ਹੋ? ਕਹਿਣ ਲੱਗਿਆ, ਪੱਤਰਿਕਾ ਦਿੱਤੀ ਆ ਗੁਰੂ ਸਾਹਿਬ ਜੀ ਨੇ, ਕਹਿੰਦਾ ਲਿਆਓ ਜੀ। ਕਹਿਣ ਲੱਗਾ ਐ ਨਹੀਂ ਮਿਲੇਗੀ ਇਹ, ਦੱਸੋ ਫਿਰ ਕਿਵੇਂ ਮਿਲੇਗੀ? ਕਹਿਣ ਲੱਗੇ 20 ਰੁਪਈਏ ਮੇਰੇ ਹੱਥ ਤੇ ਰੱਖ, ਫਿਰ ਪੱਤਰਿਕਾ ਮਿਲੇਗੀ। 20 ਰੁਪਈਏ ਤਾਂ ਹੈ ਨਹੀਂ, ਘਰ ਵਾਲੀ ਸੁਪਤਨੀ ਕੋ ਚਲਿਆ ਗਿਆ ਅੰਦਰ ਭਾਗਮਾਨ ਨੇ। ਗੁਰੂ ਸਾਹਿਬ ਜੀ ਦਾ ਹੁਕਮਨਾਮਾ ਆਇਆ, ਆਪਾਂ ਨੂੰ ਪੱਤਰਿਕਾ ਆਈ ਹੈ, ਪਰ ਗੁਰੂ ਦਾ ਹੁਕਮ ਹੈ 20 ਰੁਪਈਏ ਪਹਿਲਾਂ ਇਹ ਸਿੱਖ ਨੂੰ ਦਓ, ਫਿਰ ਪੱਤਰਿਕਾ ਮਿਲੇਗੀ। ਉਹ ਕਹਿਣ ਲੱਗੀ, ਪਤੀ ਜੀ ਉਪਾਅ ਕਰੋ, ਫਿਰ ਪੱਤਰਿਕਾ। ਹਾਂ, ਲੀੜੇ ਲੂੜੇ ਵੇਚ ਕੇ 20 ਰੁਪਈਏ ਕਰਕੇ ਉਹ ਸਿੱਖ ਦੇ ਹੱਥ ਤੇ ਰੱਖ ਦਿੱਤੇ। ਪੱਤਰਿਕਾ ਲੈ ਕੇ ਛਾਤੀ ਨਾਲ ਲਾ ਕੇ ਮੱਥੇ ਨਾਲ ਸਿਰ ਤੇ ਰੱਖੀ, ਉਹ ਖੋਲ ਕੇ ਪੱਤਰਿਕਾ ਫਿਰ ਪੜ੍ਹੀ ਗੁਰਮੁਖੋ ਉਸ ਸਿੱਖ ਨੇ। ਉਹਦੇ ਵਿੱਚ ਕੀ ਲਿਖਿਆ ਹੋਇਆ? ਐ ਗੁਰਸਿੱਖਾ, ਐ ਮੇਰੇ ਤੇ ਸ਼ਰਧਾ ਰੱਖਣ ਵਾਲਿਆ ਗੁਰਸਿੱਖਾ, ਆ ਜਿਹੜਾ ਮੈਂ ਸਿੱਖ ਤੇਰੇ ਕੋਲ ਕੱਲਿਆ, 500 ਰੁਪਈਆ ਇਸ ਨੂੰ ਦੇ ਤੂੰ, ਇਹ ਤੈਨੂੰ ਹੁਕਮ ਹੈ ਸਾਡਾ। ਸੁਪਤਨੀ ਨੂੰ ਕਹਿਣ ਲੱਗਾ ਭਾਗਵਾਨ ਨੇ, ਹੋਰ ਪਰਚਾ ਪੈ ਗਿਆ ਕੈੜਾ। ਕੀ ਗੱਲ ਹੈ ਸਵਾਮੀ ਜੀ, ਪਹਿਲਾਂ ਤਾਂ ਠੀਕ ਆ, 20 ਰੁਪਈਏ ਦੇ ਕੇ ਆਪਾਂ ਨੇ ਪੱਤਰਿਕਾ ਲੈ ਲਈ, ਹੁਣ ਇਸ ਪੱਤਰਿਕਾ ਤੇ ਲਿਖਿਆ ਵੀ 500 ਰੁਪਈਆ ਇਸ ਸਿੱਖ ਨੂੰ ਦਿਓ, ਦੱਸ ਹੁਣ ਕੀ ਕਰੀਏ? ਉਹ ਕਹਿਣ ਲੱਗੀ, ਜਿਵੇਂ ਉਪਾਅ ਹੋ ਸਕਦਾ ਕਰੋ, ਪੈਸੇ ਤਾਂ ਆਪਣੇ ਕੋਲ ਹੈ ਨੀ, ਲੀੜੇ ਵੀ ਵੇਚ ਕੇ। ਚੰਗਾ, ਕਹਿੰਦਾ ਮੈਂ ਸ਼ਹਿਰ ਚ ਜਾਣਾ, ਕੋਈ ਉਪਾਅ ਕਰਦੇ ਹਾਂ ਆਪਾਂ। ਜਾਂ ਸ਼ਹਿਰ ਦੇ ਵਿੱਚ ਗਿਆ, ਉੱਥੇ ਢੋਲ ਵਾਲਾ ਡੌਂਡੀ ਪਿੜਦਾ ਫਿਰਦਾ ਸੀ, ਡੌਂਡੀ, ਕੋਈ ਮੁਸ਼ਕੀਨੀਆ ਮਲ ਸੀ ਬਹੁਤ ਮਸ਼ਹੂਰ, ਘੋਲ ਹੋਣੇ ਸਨ। ਉਹ ਆਵਾਜ਼ ਦਿੰਦਾ ਧੀ ਵੀ, ਜਿਹੜਾ ਢਾਹੇਗਾ ਉਸਨੂੰ 1000 ਰੁਪਇਆ ਮਿਲੇਗਾ, ਜਿਹੜਾ ਟਹੇਗਾ ਉਹਨੂੰ 500 ਮਿਲੇਗਾ। ਸਿੱਖ ਨੂੰ ਤਾਂ ਚਾਅ ਚੜ ਗਿਆ ਗੁਰਮੁਖੋ, ਆ ਤਾਂ ਰੱਬ ਨੇ ਹੀ ਨੱਕੇ ਖੋਲਤੇ, ਘਰ ਨੂੰ ਨੀ ਮੁੜਿਆ ਹੈ, ਸੁਪਤਨੀ ਨੂੰ ਨੀ ਦੱਸਿਆ ਆ ਕੇ। ਜਿਹੜੇ ਪਿੰਡ ਦਾ ਪਿੰਡ ਦੀ ਉਹ ਡੌਂਡੀ ਪਿੱਟਦਾ ਸੀ ਨਾ, ਸਿੱਖ ਉੱਧਰ ਨੂੰ ਭੱਜ ਲਿਆ ਵੀ ਕਿਤੇ ਮੇਰੇ ਜਾਣ ਤੋਂ ਅੱਗੋ ਅੱਗੋ ਘੋਲ ਹੋ ਨਾ ਹਟਣ, ਜੇ ਮੈਂ ਢਾਈ ਵੀ ਜਾਵਾਂਗਾ 500 ਰੁਪਈਆ ਮਿਲ ਜਾਏਗਾ ਮੈਨੂੰ, ਤਾਂ ਫਿਰ ਝੰਡੀ ਗੱਡੀ ਹੋਈ ਆ ਅੱਗੇ ਖਾੜੇ ਦੇ ਵਿੱਚ। ਬਹੁਤ ਇਲਾਕਿਆਂ ਦੇ ਮੱਲ ਆਏ ਹੋਏ ਨੇ ਉੱਥੇ, ਅੱਗੇ ਹਰ ਕੋਈ ਇਨਸਾਨ ਤਕੜਾ ਹੁੰਦਾ ਸੀ ਸਰੀਰ ਕਰਕੇ, ਉਹ ਸਿੱਖ ਨੇ ਵਿੱਚੀ ਲਾਹ ਕੇ ਇੰਨੀ ਦੁਨੀਆ ਖੜੀ ਸੀ ਝੰਡੀ ਪੱਟ ਲਈ ਜਾ ਕੇ। ਉਹ ਜਿਹੜੇ ਜ਼ਿੰਮੇਵਾਰ ਸਨ ਉੱਥੇ ਦੇ, ਉਹ ਕਹਿਣ ਲੱਗੇ ਤਾਂ ਝੰਡੀ ਪੱਟ ਲਈ, ਕਹਿੰਦਾ ਮੈਂ ਮਸ਼ਕੀਨੇ ਨਾਲ ਕੁਸ਼ਤੀ ਕਰਨੀ ਹੈ। ਕਹਿੰਦੇ ਤਾਂ ਮਰਨਾ ਹੈ? ਕਹਿੰਦਾ ਹਾਂ ਮੈਂ ਮਰਨਾ ਹੀ ਹੈ, ਮੈਂ ਤਾਂ ਲੜੂੰਗਾ ਇਹਦੇ ਨਾਲ, ਮੈਂ ਇਹਦੇ ਨਾਲ ਕੁਸ਼ਤੀ ਕਰਨੀ ਹੈ, ਕੱਢੋ ਇੱਧਰੇ ਨੂੰ। ਸਾਰੇ ਬੜੇ ਬੜੇ ਮੱਲ ਆਏ ਹੋਏ ਹੈਰਾਨ ਹੋ ਗਏ ਵੀ ਕਹਿੰਦੇ ਤਾਂ ਮਰਨ ਆ ਗਿਆ ਕੋਈ, ਹਜੇ ਤਾਂ ਕਮਲਾ ਇਹਨੂੰ ਪਤਾ ਨਹੀਂ ਹੈ, ਉਸਦੇ ਜ਼ੋਰ ਦਾ ਇਹਨੂੰ ਪਤਾ ਨਹੀਂ ਹੋਣਾ ਆ, ਤਾਂ ਸਭ ਕੁਛ ਜਾਣਦਾ, ਸਿੱਖ ਕੋਈ ਭੁੱਲਿਆ ਹੋਇਆ? ਖੈਰ ਕਹਿਣ ਲੱਗਾ ਮੈਂ ਤਾਂ ਕੁਲਾਂਗਾ। ਜਦ ਫਿਰ ਤਿਆਰ ਹੋ ਕੇ ਨਿਕਲਦੇ ਹੁੰਦੇ ਨੇ, ਸਿੱਖ ਨੇ ਵੀ ਆਪਣਾ ਕੁੜਤਾ ਲਾਹ ਤਾ, ਖਸ਼ਹਿਰਾ ਪਾਇਆ ਹੋਇਆ ਸੀ, ਸਾਜਧਾਰੀ ਸਿੱਖ ਹੁੰਦੇ ਸਨ ਜਦ। ਫਿਰ ਜਿਹੜੇ ਦੇਖਣ ਵਾਲੇ ਉਹ ਬਹੁਤ ਦੂਰ ਖੜੇ ਹੁੰਦੇ ਨੇ, ਮੱਲ ਫਿਰ ਵਿਚਾਲੇ ਆਉਂਦੇ ਨੇ ਅਖਾੜੇ ਦੇ, ਧਰਤੀ ਤੋਂ ਮਿੱਟੀ ਚੱਕ ਕੇ ਫਿਰ ਹੱਥ ਮਿਲਾਉਂਦੇ ਨੇ। ਜਦ ਉਹ ਮੁਸ਼ਕੀਨੀਆ ਮੱਲ ਆ ਉਹਨੇ ਦੇਖਿਆ, ਕਹਿੰਦਾ ਤਾਂ ਮਰਨਾ ਹੈ? ਕਹਿੰਦਾ ਹਾਂ ਮੈਂ ਤਾਂ ਤੇਰੇ ਨਾਲ ਘੁਲਣਾ। ਕਹਿੰਦਾ ਇਉਂ ਦੱਸ ਤੂੰ ਮੇਰੇ ਨਾਲ ਕਿਉਂ ਘੁਲਦਾ, ਤੂੰ ਮੇਰੇ ਨਾਲ ਕਿਉਂ ਘੁਲਦਾ, ਮੇਰੇ 'ਚ ਤਾਂ ਬਹੁਤ ਤਾਕਤ ਹੈ। ਉਹ ਸਿੱਖ ਕਹਿੰਦਾ ਐ ਮੱਲਾ, ਮੈਨੂੰ ਤਾਂ ਪਰਚਾ ਪੈ ਗਿਆ, ਮੇਰੇ ਗੁਰੂ ਨੇ ਪੱਤਰਕਾ ਕੱਲੀ ਹੈ 500 ਰੁਪਈਆ, ਇਸ ਵਾਸਤੇ ਮੈਂ ਤੇਰੇ ਨਾਲ ਕੋਲ ਜੇ ਢਹਿ ਗਿਆ ਮੈਨੂੰ 500 ਮਿਲ ਜੂਗਾ। ਉਹਦੇ ਮਨ 'ਤੇ ਅਸਰ ਹੋ ਗਿਆ ਸਿੱਖ ਦਾ ਗੁਰਮੁਖ। ਉਸ ਮਸਕੀਨੀਏ ਨੇ ਇਤਨੀ ਤਾਕਤ ਨੂੰ ਛੱਡ ਦਿੱਤਾ, ਦੇਖੋ ਸਿੱਖ ਦਾ ਇਤਨਾ ਅਸਰ ਹੋ ਗਿਆ ਮੱਲ 'ਤੇ। ਕਹਿੰਦਾ ਇਹ ਜਿਹਾ ਗੁਰੂ ਹੈ ਤੇਰਾ? ਕਹਿੰਦਾ ਹਾਂ ਇਹ ਜਿਹੀ ਹੈ। ਤੇਰੀ ਇਹੀ ਜਿਹੀ ਪ੍ਰੀਤੀ ਆ ਗੁਰੂ ਨਾਲ? ਕਹਿੰਦਾ ਹਾਂ ਜੀ ਇਹ ਸਹੀ ਹੈ। ਕਹਿੰਦਾ ਚੰਗਾ ਫਿਰ ਇਉਂ ਕਰੀ, ਤੈਨੂੰ 1000 ਰੁਪਈਆ ਦਵਾਉਂਗਾ ਮੈਂ, 1000, ਮੈਂ ਕੁਸ਼ਤੀ ਕਰਾਂਗਾ ਤੇਰੇ ਨਾਲ। ਕੌਣ ਆਪਣੀ ਹੀਨਤ 'ਚ ਚਾਹੁੰਦਾ ਗੁਰਮੁਖ, ਚਾਹੁੰਦਾ ਕੋਈ ਨਹੀਂ ਚਾਹੁੰਦਾ। ਕਹਿਣ ਲੱਗਾ ਮੈਂ ਤੈਨੂੰ ਇੱਧਰ ਉੱਧਰ ਸਿੱਟਦਾ ਰਹੂੰਗਾ, ਪਹਿਲਾਂ ਤੂੰ ਤਾਂ ਮੈਂ ਤੈਨੂੰ ਮਾਰ ਦਿੰਦਾ ਘਟੌਲ ਮਾਰ ਕੇ। ਕਹਿੰਦਾ ਫਿਰ ਮੈਂ ਆਪੇ ਡਿੱਪੂਗਾ ਤੈਨੂੰ, ਉੱਤੇ ਪਾ ਲਊਂਗਾ ਤੈਨੂੰ, ਫਿਰ 1000 ਰੁਪਈਆ ਮਿਲ ਜੂਗਾ। ਫਿਰ ਇਹ ਵੀ ਹੋਇਆ, ਮੱਲ ਥੱਲੇ ਡਿੱਪਿਆ, ਤਾੜੀ ਵੱਜ ਗਈ, 1000 ਰੁਪਈਆ ਉਸਨੂੰ ਦਵਾ ਦਿੱਤਾ, 500 ਮੱਲ ਨੇ ਲੈ ਲਿਆ। ਇਤਨਾ ਅਸਰ ਹੋ ਗਿਆ ਉਸ ਮੱਲ 'ਤੇ। ਕਹਿੰਦਾ ਵੀ ਗੁਰਸਿੱਖਾ, ਜਿਹੜੇ ਗੁਰੂ ਦੇ ਪਿਆਰ 'ਚ ਤੂੰ ਜਾਨ ਦੇਣ ਨੂੰ ਤਿਆਰ ਸੀ ਨਾ, ਮੈਨੂੰ ਵੀ ਦਰਸ਼ਨ ਕਰਾ ਦਿੱਤੇ। ਉਹ ਸਿੱਖ ਨੇ 1000 ਰੁਪਈਆ ਲੈ ਕੇ, ਉਹ ਸਿੱਖ ਵੀ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਆ ਗਏ। ਕਿਹਾ ਤਾਂ 500 ਰੁਪਈਆ ਸੀ ਨਾ, ਉਹ ਸਿੱਖ ਨੇ 1000 ਰੁਪਈਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਰੱਖ ਦਿੱਤਾ। ਗੁਰੂ ਸਾਹਿਬ ਹੈ ਸਰਵਗ, ਸਭ ਪਤਾ ਉਸਨੇ। ਉਹ ਮੱਲ ਨੇ ਵੀ ਨਮਸਕਾਰ ਕਹੀ, ਉਹ ਮੱਲ ਉਸਨੇ ਆਪਣੀ ਤਾਕਤ ਛੱਡ ਕੇ ਸਿੱਖ ਨੂੰ ਅਪਣਾਇਆ। ਅਤੇ ਫਿਰ ਗੁਰੂ ਸਾਹਿਬ ਜੀ ਬਾਣੀ ਉਚਾਰਦੇ ਸਨ ਗੁਰਮੁਖੋ, ਉਸ ਮੱਲ ਭਰਤੀ ਫਿਰ ਇੱਕ ਪੰਗਤੀ ਉਚਾਰਨ ਕਰੀ, ਸੁਖੀ ਵਸੇ ਮਸਕੀਨੀਆਂ ਆਪ ਨਵਾਰ ਤਲੇ, ਬੜੇ ਬੜੇ ਹੰਕਾਰੀਆਂ ਨਾਨਕ ਗਰਭ ਗਲੇ। ਕਹਿੰਦੇ ਤਾਂ ਐ ਮੱਲਾ, ਆਪਣੀ ਤਾਕਤ ਨੂੰ ਛੱਡ ਕੇ ਤੂੰ ਸਿੱਖ ਦੇ ਹੇਠਾਂ ਪੈ ਗਿਆ, ਤੂੰ ਤਾਂ ਬਹੁਤ ਕਰਮਾਂ ਵਾਲਾ ਹੈ, ਪੜੋ ਪ੍ਰੇਰਣਾ।
ਸੁਖੀ ਵਸੇ ਮਸਕੀਨਿਆਂ, ਸੁਖੀ ਵਸੇ ਮਸਕੀਨਿਆਂ,
ਅਨੁਸਾਰ ਜੀਵਨ ਟਾਲਦਾ ਗੁਰੂ ਫਿਰ ਪਰਚਾ ਪਾਉਂਦਾ ਹੁੰਦਾ ਘਰੋਂ। ਉਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਸਿੱਖਾਂ ਦੀ ਬੇਨਤੀ ਕਰ ਤੋਂ ਲਾਹੌਰ ਚਲੇ ਗਏ। ਧਰਮਸ਼ਾਲਾ ਦੇ ਵਿੱਚ ਰਿਹਾਇਸ਼ ਹੋ ਗਈ, ਸੰਗਤਾਂ ਆਉਂਦੀਆਂ ਨੇ, ਦੋ ਟਾਈਮ ਕਥਾ ਕੀਰਤਨ ਹੁੰਦਾ ਸਮੇਤ ਸਿੱਖਾਂ ਦੇ। ਫਿਰ ਨਿਮੰਤਰਨ ਪ੍ਰਸ਼ਾਦ ਬਾਣੀ ਛਕਾਉਂਦੇ ਨੇ ਪ੍ਰੇਮੀ। ਉਹ ਇਸ ਤਰ੍ਹਾਂ ਦੇ ਨਾਲ ਉੱਥੇ ਦੋ ਟਾਈਮ ਸੰਗਤ ਹੁੰਦੀ ਹੈ। ਉਸ ਸ਼ਹਿਰ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਦੋ ਸਿੱਖ ਰਹਿੰਦੇ ਸਨ। ਥੀ ਬਹੁਤ ਗਰੀਬ ਵਿਚਾਰੇ, ਪੱਲੇਦਾਰੀ ਕਰਦੇ ਜਿਵੇਂ ਅੱਜ ਕੱਲ੍ਹ ਵੀ ਲੋਕ ਬਹੁਤ ਪੱਲੇਦਾਰੀਆਂ ਕਰਦੇ ਨੇ, ਅਤੇ ਫਿਰ ਉਹ ਆਪਣਾ ਵਿਚਾਰੇ ਗੁਜ਼ਾਰਾ ਕਰਦੇ ਨੇ, ਟੱਬਰ ਪਾਲਦੇ ਨੇ। ਮੂਸਣ ਤੇ ਸੰਮਣ ਸਨ, ਪਿਓ ਪੁੱਤਰ ਸੀ ਦੋਈ। ਸੰਮਣ ਕਹਿਣ ਲੱਗਾ, ਪੁੱਤਰ ਮੂਸਣ, ਆਪਾਂ ਗੁਰੂ ਸਾਹਿਬ ਜੀ ਨੂੰ ਪ੍ਰਸ਼ਾਦ ਛਕਾਈਏ ਘਰ ਲਿਆ ਕੇ। ਕਹਿਣਗੇ, ਪਿਤਾ ਜੀ ਦੇਖ ਲਓ, ਆਪਣੇ ਕੋਲ ਪੈਸੇ ਤਾਂ ਹੈ ਨਹੀਂ। ਕਹਿਣ ਲੱਗੇ ਵੀ ਆਪਾਂ ਉਧਾਰੇ ਲੈ ਲਾਂਗੇ ਕਿਸੇ ਕੋਲ। ਕਹਿੰਦੇ, ਚੰਗਾ ਤੁਹਾਡੀ ਮਰਜ਼ੀ ਆ, ਮੈਂ ਤਾਂ ਤੁਹਾਡੇ ਅਨੁਸਾਰ ਹਾਂ। ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਚਲੇ ਗਏ, ਖੜ ਕੇ ਬੇਨਤੀ ਕਰੀ। ਗੁਰੂ ਸਭ ਕੁਛ ਜਾਣਦਾ, ਭੁੱਲਿਆ ਨਹੀਂ ਹੁੰਦਾ। ਮਹਾਰਾਜ ਜੀ, ਸਾਡੀ ਗਰੀਬਾਂ ਦੀ ਕੁੱਲੀ 'ਚ ਚਰਨ ਪਾਓ। ਜਿਵੇਂ ਗੁਰਸਿੱਖਾਂ ਦੇ ਘਰ ਜਾ ਕੇ ਪ੍ਰਸ਼ਾਦ ਪਾਣੀ ਛਕਦੇ ਹੋ, ਪਵਿੱਤਰ ਕਰਦੇ ਹੋ, ਗ੍ਰਹਿ ਨੂੰ ਸਾਡਾ ਵੀ ਪਵਿੱਤਰ ਕਰਦੇ ਹੋ। ਕਹਿੰਦੇ, ਚੰਗਾ ਭਾਈ, ਉਹ ਫਲਾਨਾ ਸਿੱਖ ਲਿਖਦਾ, ਉਹ ਕੋਲ ਤੁਸੀਂ ਲਿਖਾ ਦਿਓ, ਆ ਜਾਵਾਂਗੇ। ਦਿਨ ਲਿਖ ਲਿਆ ਗੁਰਮੁਖੋ, ਹੁਣ ਸੋਚਦੇ ਨੇ ਵੀ ਹੁਣ ਪੈਸੇ ਕਿੱਥੋਂ ਲਈਏ। ਪੱਲੇਦਾਰੀ ਕਰ ਦਿੰਦੇ ਨੇ ਸੇਠਾਂ ਦੀ ਇਹ। ਉਹ ਸੇਠ ਵੀ ਜਾਣਦੇ ਸਨ ਵੀ ਗੁਰੂ ਕੇ ਸਿੱਖ ਨੇ ਬਹੁਤ ਸੱਚ ਬੋਲਦੇ ਨੇ, ਝੂਠ ਨਹੀਂ ਬੋਲਦੇ। ਉਹ ਸੇਠ ਕੋਲ ਚਲੇ ਗਏ, ਸੇਠ ਜੀ ਸਾਨੂੰ ਇਤਨੇ ਕੁ ਪੈਸੇ ਦੇ ਦਿਓ, ਅਸੀਂ ਤੁਹਾਡੇ ਹੌਲੀ ਹੌਲੀ ਮੋੜ ਦਿਆਂਗੇ। ਘਰ ਉੱਥੇ ਕੋਈ ਬੈਠਾ ਸੀਗਾ, ਵਿਰੋਧੀ ਸਭ ਦੇ ਹੀ ਹੁੰਦੇ ਨੇ ਘਰੋਂ। ਉਹ ਮੰਨ ਗਿਆ, ਉਹ ਚਲੇ ਗਏ, ਖੁਸ਼ ਹੋ ਗਏ ਪਿਓ ਪੁੱਤ। ਉਹ ਕਹਿਣ ਲੱਗਾ, ਇਹਨਾਂ ਕੰਗਾਲਾਂ ਕੋਲੋਂ ਤੁਸੀਂ ਕੀ ਲਵੋਗੇ ਸੇਠ ਜੀ? ਰੋਟੀ ਤਾਂ ਇਹਨਾਂ ਨੂੰ ਮਿਲਦੀ ਨਹੀਂ, ਤੁਸੀਂ ਇਹਨਾਂ ਨੂੰ ਕਹਿੰਦੇ ਹੋ ਪੈਸੇ ਦੇਣੇ ਨੇ। ਸੇਠ ਦੇ ਮਨ ਦੇ ਵਿੱਚ ਸੰਸਾ ਪੈਦਾ ਹੋ ਗਿਆ। ਕਹਿੰਦਾ, ਅੱਛਾ। ਖੈਰ, ਉਹ ਜਦ ਫਿਰ ਮੰਗਣ ਵਾਸਤੇ ਆਏ, ਉਹ ਸੇਠ ਨੇ ਜਵਾਬ ਦੇ ਦਿੱਤਾ, ਕਹਿੰਦਾ, ਮੇਰੇ ਕੋਲ ਤਾਂ ਪੈਸੇ ਨਹੀਂ ਹੁਣ। ਤਾਂ ਉਹ ਹੁਣ ਸਲਾਹ ਕਰਦੇ ਨੇ ਵੀ ਗੁਰੂ ਨੂੰ ਆਪਾਂ ਨਿਮੰਤਰਨ ਦੇ ਦਿੱਤਾ ਵੀ ਪ੍ਰਸ਼ਾਦ ਜ਼ਰੂਰ ਛਕਾਉਣਾ। ਸੰਮਣ ਕਹਿੰਦਾ, ਫਿਰ ਇਉਂ ਕਰਦੇ ਆ, ਇਸੇ ਦੇ ਰਾਤ ਨੂੰ ਪਾੜ ਲਾ ਲੈਂਦੇ ਆਪਾਂ। ਅੱਗੇ ਮੋਗੇ ਹੁੰਦੇ ਸਨ ਮਕਾਨਾਂ ਦੇ ਉੱਤੇ, ਮੋਗੇ ਚਾਨਣ ਹੋਣ ਵਾਸਤੇ। ਲੱਜ ਲਿਆ ਇਹ ਕੋਲ ਆ ਕੇ ਕੋਠੇ ਤੇ ਚੜ ਗਏ, ਉਹ ਪਏ ਸਨ ਸੁੱਤੇ ਅੰਦਰ। ਮੋਗੇ ਥਾਈ ਲੱਜ ਪਾ ਕੇ ਮੂਸਣ ਨੂੰ ਥੱਲੇ ਲਾ ਤਾ। ਖੈਰ, ਰਿਸ਼ਤੇਦਾਰ ਦੇ ਨਾਲ ਥੱਲੇ ਚਲਿਆ ਗਿਆ। ਤਾਂ ਫਿਰ ਉਸਨੇ ਜਿੰਨੇ ਪੈਸੇ ਚਾਹੇ ਦੀ ਸੀ ਉਤਨੇ ਹੀ ਚੱਕੇ, ਵੱਧ ਨਹੀਂ ਚੱਕੇ।
ਜਦ ਮੋਗੇ ਚ ਖਿੱਚਿਆ ਤਾਂ ਉਹਦਾ ਸਰੀਰ ਫਸ ਗਿਆ, ਖੁਸ਼ੀ ਦੇ ਵਿੱਚ ਫੁੱਲ ਗਿਆ। ਜਿਸ ਤਰ੍ਹਾਂ ਨੌਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਕੇ ਮੱਖਣ ਸ਼ਾਹ ਦਾ ਜਾਮਾ ਫਟ ਗਿਆ ਸੀ, ਗੁਦਾਮ ਟੁੱਟ ਗਏ ਸਨ, ਤਾਂ ਫਿਰ ਨਿਕਲਦਾ ਨੀ ਬਾਹਰ। ਭੂਸ਼ਣ ਕਹਿੰਦਾ ਹੁਣ ਕੀ ਕਰੀਏ, ਸੰਮਣ ਕਹਿੰਦਾ ਹੁਣ ਇਉਂ ਕਰਦੇ ਹਾਂ, ਹੋਰ ਤਾਂ ਕੋਈ ਚਾਰਾ ਨਹੀਂ ਹੈ, ਵੀ ਐ ਮੂਸਣ ਹੁਣ ਤੇਰਾ ਸਿਰ ਕਤਲ ਕਰਕੇ ਲੈ ਜਾਂਦਾ। ਹੁਣ ਸਿਰ ਤੋਂ ਹੀ ਸਿਆਣ ਹੁੰਦੀ ਹੈ ਨਾ, ਕਹਿੰਦਾ ਠੀਕ ਹੈ ਪਿਤਾ ਜੀ, ਜਾਓ ਤੁਸੀਂ ਆਪਣਾ ਬਚਨ ਪਕਾਓ, ਗੁਰੂ ਸਾਹਿਬ ਨੂੰ ਘਰ ਲਿਆ ਕੇ ਪ੍ਰਸ਼ਾਦਾ ਛਕਾਓ। ਮਾਰੀ ਤਲਵਾਰ ਸਿਰ ਲਾ ਲਿਆ, ਉਹ ਜਿਹੜਾ ਸਰੀਰ ਦੀ ਥੱਲੇ ਡਿੱਗਿਆ, ਜਦ ਖੜਾਕ ਹੋਇਆ ਸੇਠ ਨੂੰ ਯਾਦ ਆ ਗਈ। ਜਦ ਉਹਨੇ ਦੇਖਿਆ ਵੀ ਅੰਦਰ ਤਾਂ ਮੁਰਦਾ ਪਿਆ, ਉਹਨੂੰ ਤਾਂ ਫਿਕਰ ਪੈ ਗਿਆ ਭੱਜਿਆ ਫਿਰੇ, ਮੈਨੂੰ ਸਵੇਰੇ ਹੱਥਕੜੀਆਂ ਲੱਗ ਜਾਣ। ਉਹ ਜਾਣਦਾ ਸੀ ਸਿੱਖਾਂ ਨੂੰ, ਐਸਿਆਂ ਤੋਂ ਮੁੱਕਰ ਗਿਆ ਸੀ। ਉਹਨੇ ਕਿਹਾ ਵੀ ਉਹ ਸਿੱਖ ਪਰਵਕਾਰੀ ਨੇ, ਉਹਨਾਂ ਕੋਲ ਚੱਲੀਏ, ਇਸ ਮੁਰਦੇ ਨੂੰ ਉਹਨਾਂ ਨੂੰ ਕਹਿ ਕੇ ਚੁਕਾ ਦਈਏ। ਚਲਿਆ ਗਿਆ। ਸੰਮਣ ਨੇ ਮੂਸਣ ਦਾ ਸਿਰ ਮੰਜੇ ਤੇ ਰੱਖ ਕੇ ਚਾਦਰਾਂ ਪਾ ਤਾ ਉੱਤੇ, ਬੈਠਾ ਬੰਦਗੀ ਕਰਦਾ। ਤਾਂ ਫਿਰ ਉਹ ਸੇਠ ਆਇਆ, ਗੁਰੂ ਆਵਾਜ਼ ਦਿੱਤੀ, ਕਹਿਣ ਲੱਗਾ ਗੁਰਸਿੱਖਾਂ ਵੀ ਮੈਨੂੰ ਤਾਂ ਵਿਸਤਾ ਪੈ ਗਈ। ਕਹਿੰਦਾ ਕੀ ਪੈ ਗਈ ਸੇਠ ਜੀ ਵਿਸਤਾ? ਕਹਿੰਦਾ ਮੇਰੇ ਤਾਂ ਕੋਈ ਲੋਥ ਸਿੱਟ ਗਿਆ, ਲੋਥ, ਕਿਰਪਾ ਕਰ ਉਸਨੂੰ ਪਰੇ ਉਰੇ ਕਰ ਦੇ, ਜਿੰਨੇ ਰੁਪਈਏ, ਕਹਿੰਦਾ ਰੁਪਈਏ ਤਾਂ ਅਸੀਂ ਜਿੰਨੇ ਲੈਣੇ ਸੀ ਉਨੇ ਹੀ ਲੈਣੇ ਸੀ। ਖੈਰ ਕਹਿੰਦਾ ਮੈਂ ਤੇਰਾ ਇਹ ਦੁੱਖ ਨਿਵਿਰਤ ਕਰ ਦਿੰਦਾ। ਚਲਿਆ ਗਿਆ, ਆਪਣੇ ਪੁੱਤਰ ਨੂੰ ਚੱਕ ਲਿਆ, ਜਿੱਥੇ ਸਿਰ ਪਿਆ ਦੀ ਚੁਬਾਰੇ ਦੇ ਵਿੱਚ ਸਿਰ ਧਰ ਨਾਲ ਜੋੜ ਕੇ ਉੱਤੇ ਚਾਦਰਾ ਦੇ ਦਿੱਤਾ। ਜੋ ਲੰਗਰ ਦਾ ਸਮਾਨ ਆਦਿਕ ਸਾਰਾ ਤਿਆਰੀ ਹੋ ਗਈ, ਗੁਰੂ ਸਾਹਿਬ ਜੀ ਨੂੰ ਜਾ ਕੇ ਸੁਨੇਹਾ ਦੇ ਦਿੱਤਾ, ਸਿੱਖਾਂ ਸਮੇਤ ਗੁਰੂ ਸਾਹਿਬ ਜੀ ਆ ਗਏ, ਪੰਗਤਾਂ ਲੱਗ ਗਈਆਂ, ਤਾਂ ਗੁਰੂ ਤਾਂ ਕੁਛ ਭੁੱਲਿਆ ਨਹੀਂ ਹੋਇਆ। ਗੁਰਮੁਖ ਪੰਗਤਾਂ ਲੱਗਣ ਤੋਂ ਜਾਂ ਸਾਰੇ ਵਰਤਾਇਆ ਗਿਆ, ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਸੰਮਣ ਦੇਈ ਵਰਤਾਉਂਦਾ ਇਕੱਲਾ ਹੈ, ਨਿਮੰਤਰਨ ਦੋਨੇ ਦਿੱਤਾ ਜੀ, ਤੇਰਾ ਪੁੱਤਰ ਕਿੱਥੇ ਹੈ? ਕਹਿਣ ਲੱਗਾ ਮਹਾਰਾਜ ਜੀ ਉਹ ਦਿਨੇ ਕੰਮ ਕਾਰ ਕਰਦਾ ਰਿਹਾ, ਥੱਕ ਗਿਆ, ਉਹ ਤਾਂ ਹੁਣ ਚੁਬਾਰੇ 'ਚ ਸੁੱਤਾ ਪਿਆ। ਪੰਜਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਜਿੰਨਾ ਚਿਰ ਮੂਸਣ ਨਹੀਂ ਨਾ ਆਉਂਦਾ ਉਨਾ ਚਿਰ ਨਹੀਂ ਅਸੀਂ ਛੱਕਦੇ ਹਾਂ। ਕਾਜਾ ਕਹਿੰਦੇ ਆਵਾਜ਼ ਮਾਰ ਲਿਆ ਜਗਾ ਕੇ ਉਹਨੂੰ, ਤੇ ਸੰਮਣ ਦੇ ਅੱਖਾਂ ਦੇ ਵਿੱਚੋਂ ਤਰਪ ਤਰਪ ਪ੍ਰੇਮ ਦੇ ਹਿੰਜੂ ਡਿਗਣੇ ਹੋ ਗਏ, ਡਿਗਣ ਲੱਗ ਗਏ। ਕਹਿੰਦਾ ਮਹਾਰਾਜ ਜੀ ਜਿੱਥੇ ਮੇਰਾ ਮੂਸਣ ਚਲਾ ਗਿਆ ਉੱਥੇ ਮੇਰੀ ਆਵਾਜ਼ ਨਹੀਂ ਜਾਣੀ, ਹੁਣ ਤੁਸੀਂ ਆਵਾਜ਼ ਮਾਰ ਕੇ ਜਗਾਓ ਉਸਨੂੰ। ਇਉਂ ਕਹਿੰਦਾ ਬੜੋ ਪ੍ਰੇਮ
ਉੱਥੇ ਆਵਾਜ਼ ਨਾ ਪਹੁੰਚਦੀ Thank you.
ਜਦ ਸੰਮਣ ਨੇ ਬੇਨਤੀ ਕਰੀ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਉੱਚੀ ਆਵਾਜ਼ ਨਾਲ ਕਹਿਣ ਲੱਗੇ, ਆਏ ਮੂਸਣ, ਬਈ ਜਦ ਤਾਂ ਨਿਮੰਤਰਣ ਨਾਲ ਦੇਣ ਆਇਆ ਤੇ ਹੁਣ ਚੁਬਾਰੇ ਚ ਸੌਂ ਗਿਆ, ਜਿੰਨਾ ਚਿਰ ਆ ਕੇ ਤੂੰ ਸੰਗਤ ਦੀ ਸੇਵਾ ਨਹੀਂ ਕਰਦਾ ਅਸੀਂ ਵੀ ਪ੍ਰਸਾਦ ਨਹੀਂ ਛਕਣਾ। ਆਵਾਜ਼ ਪਹੁੰਚ ਗਈ ਗੁਰਮੁਖੋ ਚੁਬਾਰੇ ਦੇ ਵਿੱਚ, ਮੂਸਣ ਉੱਠਿਆ ਮੰਜੇ ਦੇ ਉੱਤੋਂ, ਚਾਦਰਾ ਲਾ ਦਿੱਤਾ, ਹੁਣ ਲੱਕੜੀ ਦੀ ਪੌੜੀ ਆ ਉੱਤੋਂ ਉਤਰਿਆ ਆਉਂਦਾ, ਗੁਰਮੁਖੋ ਆ ਕੇ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰੀ, ਵਰਤਾਉਣ ਲੱਗ ਗਿਆ ਗੁਰਮੁਖੋ, ਪ੍ਰਸ਼ਾਦ ਛਕਿਆ, ਚੂੜਾ ਪੜਿਆ, ਨਮਸਕਾਰ ਕਰੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਦੇ ਕੰਡ ਦੇ ਉੱਤੇ ਹੱਥ ਰੱਖ ਕੇ, ਕਹਿੰਦੇ ਆ ਗੁਰਸਿੱਖੋ, ਬਈ ਤੁਹਾਡਾ ਜਨਮ ਤਾਰਿਆ ਸਫਲਾ ਹੋ ਗਿਆ, ਹੁਣ ਤੁਸੀਂ ਗੁਰੂ ਕੇ ਲੋਕ ਨੂੰ ਚਲੇ ਜਾਵੋਗੇ, ਤੁਸੀਂ ਗੁਰੂ ਦੇ ਹੁਕਮ ਦੇ ਉੱਤੇ ਪੈਰ